जी जंत जा लग कर्म के बस जाई, काल भास अवध लागे कछु न चले उपाई। रविदास उदास तज परम तपन तपुर ज्ञान, भगत जन पै हरन परमानंद करे निदान। जाति ओछा पाती ओछा मेरी जात कमीनी, पात कमीनी ओछा जन्म हमारा। राजा राम की सेवा न कीनी तुम शरणागत राजा राम चंद्र, कह रविदास चमारा। किरत पिया परवाना लिखिया बहुत हुकुम न होई, जैसा लिखिया तैसा पढ़िया मेट न सके कोई। जे को दरगे बोता बोले ना उपावे बाजारी, शतरंज बाजी पक्के नाही कच्ची आवे सारी। ना को पढ़िया पंडित बिना ना को मूर्ख मंदा, बद्दी अंदर सिफत कराए ताको कही है बंदा।
आज के सुरहाली सत्संग में गुरु साहबा ने जो शब्द बख्शिश किया है वो है पूरा बलि। तेरा ही गुरु साहब आज उपदेश करेंगे। पूरब लिखा हुआ की थी मन बड़ी चतुराई के नाल इस शब्द की गलत व्याख्या करता है, इस जीवात्मा को समझाता है। ये सब तो तेरा पहले का ही दुरों ही लिखा हुआ है, ये तो तेन भुगतना ही पैना है। और उधम करन तो मना करता है, ये मन की बड़ी गहरी चाल है। पिछले सत्संग में गुरु साहबा ने धुर मस्तक का जिक्र किया, धुर का जरा कर्म है, तुरदा फरमान है, वो इको ही है जीवात्मा की मुक्ति, कोई कर्म है। पूरब लिखेगा लेखा जो है ये साढ़े अपने पहले जन्म किए हुए कर्मा का भुगतान है, कर्म फल है, इसनों ही पूरब लिखेगा लेखा किया जाता है। बाणी दे विच की उपदेश है, जी जंत जहां जहां लग कर्म के बस जाए, काल पास अवध लागे कुछ ना चले उपाय। रविदास दास उदास तज परम तपन तप गुर ज्ञान। संत जन भय हरण परमानंद करें निदान। पात्र रविदास जी की बाणी है, इन्होंने साधारण लफ्जा के बड़ा गहरा रूहानी भेद छुपया है। पूरी रूहानियत इन्होंने चार पंक्तियों के है। उस तो पहला गुरु साहब वैज्ञानिक तरीके इस चीज को स्पष्ट करेंगे, ये चीज की है। पूरी प्रकृति के एक नियम व्याप्त है, क्रिया प्रकृति लाओ काज एंड इफेक्ट प्रभाव। पूरी सृष्टि पूरी प्रकृति इस नियम के अधीन चलाई जा रही है। प्रत्यक्ष रूप ही देखने से महसूस नहीं होता, ਕਿ ਜੋ ਅਸੀਂ ਕਿਰਿਆ ਕਰ ਰਹੇ ਹਾਂ, ਜੋ ਅਸੀਂ ਕਰਮ ਕਰ ਰਹੇ ਹਾਂ, ਇਹ ਸਾਨੂੰ ਭੁਗਤਣਾ ਪਏਗਾ। ਫਲ ਜੋ ਹੈ ਗੁਪਤ ਹੈ, ਪਰ ਇਹ ਨਿਸ਼ਚਿਤ ਹੈ ਕਿ ਜੋ ਵੀ ਕਿਰਿਆ ਅਸੀਂ ਇਸ ਸ੍ਰਿਸ਼ਟੀ ਵਿੱਚ ਕਰਦੇ ਹਾਂ, ਉਸਦਾ ਪ੍ਰਭਾਵ ਆਸ ਪਾਸ ਦੇ ਵਾਯੂਮੰਡਲ ਵਿੱਚ ਜ਼ਰੂਰ ਹੁੰਦਾ ਹੈ, ਔਰ ਉਸਦੀ ਪ੍ਰਤੀਕਿਰਿਆ ਵੀ ਹੁੰਦੀ ਹੈ ਦੁਗਣੇ ਫੋਰਸ ਨਾਲ। ਫਿਜਿਕਸ ਦੇ ਵਿੱਚ ਨਿਊਟਨ ਦਾ ਇੱਕ ਨਿਯਮ, ਤੀਸਰਾ ਨਿਯਮ ਇਹ ਹੀ ਹੈ, ਛਤੀਪੂਰਤੀ ਦਾ ਨਿਯਮ, ਕਾਜ ਸੱਚ ਦਾ ਨਿਯਮ, ਕਾਰਨ, ਜਿਸ ਕਾਰਨ ਦੇ ਨਾਲ ਕੋਈ ਕਿਰਿਆ ਕੀਤੀ ਜਾਂਦੀ ਹੈ, ਇਫੈਕਟ, ਉਹਦਾ ਪ੍ਰਭਾਵ। ਜ਼ਰੂਰੀ ਗੱਲ ਹੈ ਕਿ ਉਸ ਕਿਰਿਆ ਦੇ ਵਿਰੁੱਧ ਹੁੰਦਾ ਹੈ, ਕਿਰਿਆ ਜੋ ਕਰ ਰਿਹਾ ਹੈ ਉਹਦੇ ਵਿਰੁੱਧ ਹੀ ਉਹ ਪ੍ਰਤੀਕਿਰਿਆ ਹੋਏਗੀ। ਔਰ ਕਾਲ ਦਾ ਵੀ ਇਹੀ ਨਿਯਮ ਹੈ, ਬੜਾ ਸੂਖਮ ਨਿਯਮ ਹੈ, ਕਿ ਜੋ ਵੀ ਅਸੀਂ ਕਰਮ ਕਰਦੇ ਹਾਂ ਉਸਦਾ ਫਲ ਨਿਸ਼ਚਿਤ ਹੈ, ਅਟਲ ਹੈ, ਔਰ ਉਹ ਸਾਨੂੰ ਭੁਗਤਣਾ ਪੈਂਦਾ ਹੈ। ਕਿਸ ਤਰੀਕੇ ਨਾਲ ਅਸੀਂ ਇੱਕ ਕਰਮ ਕਰ ਦਿੱਤਾ, ਜ਼ਰੂਰੀ ਨਹੀਂ ਹੈ ਕਿ ਉਸਦਾ ਫਲ ਇੱਕੋ ਜਨਮ ਵਿੱਚ ਜਾਂ ਜੋ ਚੱਲ ਰਿਹਾ ਜਨਮ ਹੈ, ਜੋ ਜੂਨ ਚੱਲ ਰਹੀ ਹੈ, ਉਸੇ ਵਿੱਚ ਮਿਲ ਜਾਏ। ਨਹੀਂ, ਬਹੁਤ ਸਾਰੇ ਕਰਮ ਸਾਡੇ ਬਚ ਜਾਂਦੇ ਨੇ, ਉਹ ਇਕੱਠੇ ਆਉਂਦੇ ਰਹਿੰਦੇ, ਉਹਨਾਂ ਇਕੱਠੇ ਕੀਤੇ ਹੋਏ ਕਰਮਾਂ ਦੇ ਵਿੱਚੋਂ ਹੀ ਕਰਮ ਅਸੀਂ ਕਰ ਚੁੱਕੇ ਹਾਂ, ਉਹਨਾਂ ਦੇ ਜੋ ਫਲ ਹਨ ਬੀਜ ਸਰੂਪ ਉਹ ਤਿਰਕੁਟੀ ਦੇ ਵਿੱਚ ਜਮ੍ਹਾਂ ਰਹਿੰਦੇ, ਔਰ ਕੁਝ ਫਲਾਂ ਨੂੰ ਲੈ ਕਰਕੇ ਜੀਵਾਤਮਾ ਨੂੰ ਅਲੱਗ ਅਲੱਗ ਯੂਨੀਆਂ ਦੇ ਵਿੱਚ ਜਨਮ ਦਿੱਤਾ ਜਾਂਦਾ ਹੈ। ਅਲੱਗ ਅਲੱਗ ਯੂਨੀਆਂ ਇਸ ਹਿਸਾਬ ਨਾਲ ਤੈਅ ਹੁੰਦੀਆਂ ਹਨ ਕਿ ਜਿਸ ਤਰੀਕੇ ਦਾ ਭਾਵ ਤ੍ਰਿਸ਼ਨਾ ਵਿਕਾਰ ਅੰਦਰ ਰੱਖ ਕਰਕੇ ਅਸੀਂ ਕਰਮ ਕੀਤਾ ਹੈ, ਗੀਤਾ ਵੀ ਇਹੀ ਉਪਦੇਸ਼ ਦਿੰਦੀ ਹੈ, ਉਸਦੀ ਪੂਰਤੀ ਉਸ ਹਵਸ ਦੀ ਕਿਸ ਜੂਨ ਦੇ ਵਿੱਚ ਅੱਛੇ ਤਰੀਕੇ ਨਾਲ ਹੋਏਗੀ, ਉਸੇ ਜੂਨ ਦੇ ਵਿੱਚ ਜਨਮ ਦਿੱਤਾ ਜਾਂਦਾ ਹੈ। ਇਸੇ ਨੂੰ ਪੂਰਵ ਲਿਖੇ ਦਾ ਲੇਖਾ ਕਿਹਾ ਗਿਆ ਹੈ ਕਿ ਅਸੀਂ ਤਾਂ ਲੇਖਾ ਲਿਖ ਚੁੱਕੇ ਹਾਂ। ਇਹ ਜਿਹੜਾ ਭਰਮ ਹੈ ਜੀਵਾਤਮਾ ਨੂੰ ਕਰਾਇਆ ਜਾਂਦਾ ਹੈ ਕਿ ਤੁਰੋਂ ਲਿਖਿਆ ਹੈ, ਇਹ ਤਾਂ ਤੁਹਾਨੂੰ ਕਰਨਾ ਹੀ ਪਏਗਾ। ਦੁਰ ਚ ਲਿਖਣ ਵਾਲਾ ਕੋਈ ਨਹੀਂ ਬੈਠਾ, ਇਹ ਜੀਵਾਤਮਾ ਖੁਦ ਮਨ ਦੇ ਹੁਕਮ ਦੇ ਵਿੱਚ ਵਿਕਾਰਾਂ ਦੇ ਵਿੱਚ ਰੱਤ ਰਹਿ ਕਰਕੇ ਆਪਣੀ ਜੀਵਨੀ ਦਾ ਲੇਖਾ ਖੁਦ ਲਿਖਦੀ ਹੈ, ਔਰ ਉਸੇ ਦਾ ਭੁਗਤਾਨ ਇਹਨੂੰ ਅਲੱਗ ਅਲੱਗ ਯੂਨੀਅਨ ਕਰਨਾ ਪੈਂਦਾ ਹੈ। ਇਹੀ ਭਰਮ ਹੈ। ਇਸੇ ਭਰਮ ਤੋਂ ਕੱਢਣ ਵਾਸਤੇ ਗੁਰੂ ਸਾਹਿਬ ਸਤਸੰਗ ਕਰਦੇ ਨੇ, ਸੱਚ ਨੂੰ ਪ੍ਰਗਟ ਕਰਦੇ ਨੇ। ਇਹੀ ਸੱਚ ਹੈ, ਇਹੀ ਭਰਮ ਹੈ, ਇਹਦੇ ਚੋਂ ਨਿਕਲਣਾ ਹੀ ਸਤਸੰਗ ਦਾ ਮੂਲ ਮਕਸਦ ਹੈ। ਔਰ ਸਾਇੰਟਿਫਿਕ ਤਰੀਕੇ ਦੇ ਵਿੱਚ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਮਨੁੱਖ ਨੇ ਇੱਕ ਕਿਰਿਆ ਕੀਤੀ, ਇੱਕ ਕਰਮ ਕੀਤਾ, ਪ੍ਰਕਿਰਤੀ ਦੇ ਵਿੱਚੋਂ ਬਨਸਪਤੀ ਦਾ ਉਨਮੂਲਨ, ਬਨਸਪਤੀ ਕੱਟ ਕੇ ਸ਼ਹਿਰਾਂ ਦਾ ਵਿਕਾਸ ਕਰ ਦਿੱਤਾ। ਹੁਣ ਇਹ ਪ੍ਰਤਿਅਕਸ਼ ਰੂਪ ਵਿੱਚ ਇਹਦਾ ਰਿਜ਼ਲਟ ਇਮੀਡੀਏਟ ਇਫੈਕਟ ਨਹੀਂ ਆਉਂਦਾ, ਪਰ ਇਹਨੂੰ ਧਿਆਨ ਨਾਲ ਅਗਰ ਅਸੀਂ ਗੌਰ ਨਾਲ ਦੇਖੀਏ ਤੇ ਅਗਰ ਅਸੀਂ ਪ੍ਰਕਿਰਤੀ ਦਾ ਉਨਮੂਲਨ ਕੀਤਾ ਹੈ ਤਾਂ ਇਸਦਾ ਪ੍ਰਭਾਵ ਇਹ ਹੈ ਕਿ ਅੱਜ ਪੂਰੀ ਮਨੁੱਖ ਜਾਤੀ ਖਤਰੇ ਦੇ ਵਿੱਚ ਹੈ। ਇਹਨੂੰ ਥੋੜ੍ਹਾ ਹੋਰ ਅੱਛੇ ਤਰੀਕੇ ਨਾਲ ਗੁਰੂ ਸਾਹਿਬ ਸਮਝਾਉਂਦੇ ਹਨ ਕਿਸ ਤਰੀਕੇ ਨਾਲ ਬਨਸਪਤੀ ਕੱਟਣ ਦੇ ਨਾਲ ਪਾਣੀ ਦਾ ਕਟਾਵ ਜੋ ਸੀ ਉਹ ਖਤਮ ਹੋ ਗਿਆ। ਪਾਣੀ ਦਾ ਲੇਵਲ ਜਿਹੜਾ ਸੀ ਅੱਜ ਤੋਂ 20 ਸਾਲ ਪਹਿਲਾਂ 7-8 ਫੁੱਟ ਤੇ ਮਿਲ ਜਾਂਦਾ ਸੀ, ਅੱਜ 150-200 ਫੁੱਟ ਤੇ ਵੀ ਪਾਣੀ ਸਹੀ ਨਹੀਂ ਮਿਲਦਾ। ਉਹਦੀ ਵਜ੍ਹਾ ਪ੍ਰਕਿਰਤੀ ਦਾ ਇਹ ਜੋ ਬਨਸਪਤੀ ਦਾ ਅਨੁਕੂਲਨ ਇਨਸਾਨ ਨੇ ਕੀਤਾ। ਪਾਣੀ ਜਿਤਨਾ ਥੱਲੇ ਜਾਂਦਾ ਜਾਏਗਾ ਕਾਰਬਨ ਦਾ ਪ੍ਰਭਾਵ ਵੱਧਦਾ ਜਾਏਗਾ, ਉਹਦੇ ਵਿੱਚ ਜੋ ਮਿਨਰਲ ਵਾਟਰ ਮਿਨਰਲ ਹੁੰਦੇ ਨੇ ਉਹ ਖਤਮ ਹੁੰਦੇ ਜਾਣਗੇ, ਜੋ ਤਾਕਤ ਹੈ ਪਾਣੀ ਦੀ ਉਹ ਖਤਮ ਹੋ ਜਾਏਗੀ, ਸਿਰਫ ਖੋਖਲਾ ਪਸੀਰ ਰਹਿ ਜਾਏਗੀ, ਹੋਰ ਕੁਛ ਵੀ ਨਹੀਂ। ਉਸ ਤੋਂ ਅੱਗੇ ਕੀ ਨਤੀਜਾ ਨਿਕਲਿਆ, ਜਿੰਦਾ ਰਹਿਣ ਵਾਸਤੇ ਅੰਨ ਦੀ ਲੋੜ ਹੈ। ਹੁਣ ਅੰਨ ਪਾਣੀ ਇਤਨਾ ਥੱਲੇ ਚਲਾ ਗਿਆ, ਅੰਨ ਉਗਾਉਣ ਵਾਸਤੇ ਸਾਨੂੰ ਪਾਣੀ 2000 ਫੁੱਟ ਤੱਕ 1500 ਫੁੱਟ ਤੱਕ ਥੱਲੋਂ ਚੁੱਕ ਕੇ ਲਿਆਉਣਾ ਪੈਂਦਾ, ਔਰ ਉਸ ਪਾਣੀ ਦੀ ਆਪਣੀ ਕੋਈ ਤਾਕਤ ਨਹੀਂ ਹੈ ਜਿਹੜੀ ਸਹੀ ਭਰਪੂਰ ਫਸਲ ਸਾਨੂੰ ਦੇ ਸਕੇ। ਉਸਦੇ ਲਈ ਸਾਨੂੰ ਖਾਦ ਦੇ ਉੱਤੇ ਨਿਰਭਰ ਰਹਿਣਾ ਪਿਆ। ਖਾਦ ਵੀ ਕੋਈ ਮਾੜੀ ਮੋਟੀ ਨਹੀਂ, ਰਸਾਇਣਿਕ ਖਾਦ। ਹੁਣ ਰਸਾਇਣ ਦਾ ਜੋ ਪ੍ਰਭਾਵ ਹੈ ਸਹੀ ਮਾਇਨੇ ਦੇ ਵਿੱਚ ਜ਼ਹਿਰ ਹੈ। ਬੇਸ਼ਕ ਉਹ ਦੇਖਣ ਦੇ ਵਿੱਚ ਦਾਣੇ ਨੂੰ ਫੈਲਾ ਦਿੰਦੀ ਹੈ, ਦੋ ਚਾਰ ਮਹੀਨੇ ਦੇ ਵਿੱਚ ਇਤਨਾ ਭਰਪੂਰ ਕਰ ਦਿੰਦੀ ਹੈ ਕਿ ਲੱਗਦਾ ਕਿ ਫਸਲ ਕੱਟ ਗਈ ਹੈ, ਹੁਣ ਕੱਟ ਲੈਣੀ ਚਾਹੀਦੀ। ਦਰਅਸਲ ਉਸਦੇ ਅੰਨ ਉਸ ਅੰਨ ਦੇ ਦਾਣੇ ਦੇ ਅੰਦਰ ਪ੍ਰਕਿਰਤੀ ਤਾਕਤ ਨਾਂ ਦੀ ਕੋਈ ਵਸਤੂ ਨਹੀਂ ਹੈ, ਸਿਰਫ ਜ਼ਹਿਰ 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 ਹੀ ਭਰਿਆ ਹੋਇਆ। ਨਾ ਪਾਣੀ ਤਾਕਤ ਰਹੀ, ਉਸ ਤੋਂ ਰਸਾਇਣ ਦਾ ਜ਼ਹਿਰ ਅਸੀਂ ਮਿਲਾ ਦਿੱਤਾ, ਇਹ ਕੁੱਲ ਮਿਲ ਕਰਕੇ ਇੱਕ ਮਿੱਠਾ ਜ਼ਹਿਰ ਬਣ ਗਿਆ। ਸਵੀਟ ਪੋਇਜ਼ਨ ਕਿਸ ਨੂੰ ਕਹਿੰਦੇ ਨੇ? ਮਿੱਠਾ ਜ਼ਹਿਰ, ਜਿਸਦਾ ਅਸਰ ਇਮੀਡੀਏਟ ਨਹੀਂ ਹੁੰਦਾ। ਕੁੱਲ ਜ਼ਹਿਰ ਐਸੇ ਨੇ ਕਿ ਜੀਵ ਤੇ ਰੱਖਦੇ ਹੀ ਮੌਤ ਸਾਹਮਣੇ ਆ ਜਾਂਦੀ ਹੈ। ਔਰ ਇਹ ਅਨਾਜ ਇੱਕ ਐਸਾ ਮਿੱਠਾ ਜ਼ਹਿਰ ਬਣ ਗਿਆ ਜਿਸਦਾ ਇਫੈਕਟ ਕੁਛ ਸਾਲਾਂ ਦੇ ਬਾਅਦ ਆਉਂਦਾ ਹੈ। ਥੋੜਾ ਹੋਰ ਅੱਗੇ ਚੱਲੀਏ, ਜਿਸਦਾ ਪ੍ਰਭਾਵ ਹੋਰ ਸਪਸ਼ਟ ਨਜ਼ਰ ਆਏਗਾ। ਮੌਜੂਦਾ ਸਮੇਂ ਦੇ ਵਿੱਚ ਕੋਈ ਵੀ ਦਵਾਈ ਅਸਰ ਨਹੀਂ ਕਰ ਰਹੀ, ਉਸਦੀ ਕੀ ਵਜ੍ਹਾ ਹੈ? ਮਿੱਠਾ ਗਿਆ, ਰਸਾਇਣਿਕ ਖਾਦ, ਦਵਾਈਆਂ, ਦਵਾਈ ਕਿਉਂ ਨਹੀਂ ਅਸਰ ਕਰਦੀ? ਕਿਉਂਕਿ ਸਰੀਰ ਦੇ ਅੰਦਰ ਜੋ ਤਾਕਤ ਹੋਣੀ ਚਾਹੀਦੀ ਸੀ ਉਹ ਤਾਕਤ ਖਤਮ ਹੋ ਗਈ। ਉਹ ਤਾਕਤ ਕਿਸ ਤਰ੍ਹਾਂ ਖਤਮ ਹੋਈ? ਜੀਨ ਦੀ ਇੱਕ ਆਪਣੀ ਤਾਕਤ ਹੈ, ਵੰਸ਼ਿਕਤਾ ਦੀ, ਇੱਕ ਵੰਸ਼ ਤੋਂ ਦੂਸਰੇ ਵੰਸ਼ ਦੇ ਵਿੱਚ ਤੇਰਾ ਚ ਗੁਣ ਜੋ ਹੈ ਉਹ ਤਬਦੀਲ ਹੁੰਦੇ ਹਨ। ਅੱਜ ਤੋਂ 50 ਸਾਲ ਪਹਿਲੇ, 100 ਸਾਲ ਪਹਿਲੇ ਦੇ ਇਨਸਾਨ ਨੂੰ ਅੱਜ ਦੇ ਇਨਸਾਨ ਦੇ ਨਾਲ ਤੁਲਨਾ ਕਰਕੇ ਖੜਾ ਕੀਤਾ ਜਾਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਅਸੀਂ ਕਿਤਨੇ ਗਿਰ ਚੁੱਕੇ ਹਾਂ। ਸਿਰਫ ਕੱਦ ਕਾਠੀ ਦੇ ਵਿੱਚ ਨਹੀਂ, ਅੰਤਰ ਦੀ ਜੋ ਸ਼ਕਤੀ ਸੀ ਅਸੀਂ ਉਸ ਸ਼ਕਤੀ ਨੂੰ ਗਵਾ ਬੈਠੇ ਹਾਂ। ਔਰ ਨਤੀਜਾ ਕੀ ਹੈ? ਹੁਣ ਆਉਣ ਵਾਲੀਆਂ ਨਸਲਾਂ ਦੀ ਤਰਫ਼ ਨਜ਼ਰ ਮਾਰ ਕੇ ਦੇਖੀਆਂ, ਆਉਣ ਵਾਲੀਆਂ ਨਸਲਾਂ ਜਨਮ ਤੋਂ ਹੀ ਗੂੰਗੀਆਂ, ਬਹਿਰੀਆਂ, ਅੰਧੀਆਂ, ਡਾਇਬਿਟੀਜ਼ ਜਿਹਨੂੰ ਸ਼ੂਗਰ ਕਿਹਾ ਜਾਂਦਾ ਹੈ, ਜਾਂ ਹੋਰ ਹੋਰ ਤਰੀਕੇ ਦੀ ਅਪੰਗਤਾ, ਯਾਨੀ ਕਿ ਅਪੰਗ ਪੈਦਾ ਹੁੰਦੀਆਂ ਨੇ ਜਨਮ ਤੋਂ ਹੀ। ਵਜ੍ਹਾ ਕੀ ਸੀ? ਰਸਾਇਣ, ਜ਼ਹਿਰ। ਉਸਨੇ ਇਸ ਜੀਨ ਦਾ ਜੋ ਗੁਣ ਸੀ, ਕਰੈਕਟਰ ਹੁੰਦਾ ਹੈ, ਜਿਹੜਾ ਕਰੈਕਟਰ ਪੇਰੈਂਟਸ ਤੋਂ ਪਾਸ ਹੁੰਦਾ ਹੈ, ਉਸ ਕਰੈਕਟਰ ਦੇ ਵਿੱਚ ਅਗਰ ਤਾਕਤ ਰਹੇਗੀ ਤੇ ਆਉਣ ਵਾਲੀਆਂ ਨਸਲਾਂ ਉਸ ਤਾਕਤ ਨੂੰ ਹਾਸਲ ਕਰਨਗੀਆਂ। ਰੰਗ, ਰੂਪ, ਰੇਖਾ, ਤਾਕਤ, ਸਭ ਚੀਜ਼ ਇਸ ਕਰੈਕਟਰ ਦੇ ਰਾਹ ਨਹੀਂ, ਪੀੜ੍ਹੀ ਦਰ ਪੀੜ੍ਹੀ ਚੱਲਦੀਆਂ। ਜਦ ਉਸ ਰਸਾਇਣ ਨੇ, ਮਿੱਠੇ ਜ਼ਹਿਰ ਨੇ ਉਸ ਕਰੈਕਟਰ ਨੂੰ ਹੀ ਖਤਮ ਕਰ ਦਿੱਤਾ, ਉਸ ਗੁਣ ਨੂੰ ਹੀ ਖਤਮ ਕਰ ਦਿੱਤਾ, ਤੇ ਜੀਨ ਜੋ ਹੈ ਆਪਣੇ ਆਪ ਦੇ ਵਿੱਚ ਕਮਜ਼ੋਰ ਹੋ ਗਿਆ, ਆਉਣ ਵਾਲੀਆਂ ਨਸਲਾਂ ਕਮਜ਼ੋਰ ਹੋ ਗਈਆਂ। ਔਰ ਅਸੀਂ ਕੀ ਦੇਖਦੇ ਹਾਂ ਕਿ ਬੱਚਾ ਜਾਂਦਾ ਹੈ, ਉਹ ਡ੍ਰਿਪ ਲਾਣੀ ਪੈ ਜਾਂਦੀ ਹੈ ਉਹਦੇ ਸਾਹ ਚਲਾਉਣ ਵਾਸਤੇ। ਵਜ੍ਹਾ ਇੱਕੋ ਹੀ ਹੈ ਕਿ ਜੋ ਅਸੀਂ ਅਨਮੂਲਨ ਬਨਸਪਤੀ ਦਾ ਪ੍ਰਤਿਅਕਸ਼ ਰੂਪ ਵਿੱਚ ਕੀਤਾ ਸੀ, ਉਹਦਾ ਰਿਜ਼ਲਟ ਅਪ੍ਰਤਿਅਕਸ਼ ਰੂਪ ਦੇ ਵਿੱਚ ਕੁਛ ਸਾਲਾਂ ਦੇ ਬਾਅਦ ਸਾਡੇ ਸਾਹਮਣੇ ਪ੍ਰਤਿਅਕਸ਼ ਹੈ ਕਿ ਅਸੀਂ ਬਨਸਪਤੀ ਦਾ ਆਸ ਕੀਤਾ ਔਰ ਬਨਸਪਤੀ ਨੇ ਅੱਜ ਸਾਡਾ ਹੀ ਉਨਮੂਲਨ ਕਰਨ ਵਾਸਤੇ ਕਮਰ ਕੱਸ ਲਈ ਹੈ। ਔਰ ਮਜ਼ਬੂਰ ਹੋ ਕਰਕੇ ਵਿਗਿਆਨਕਾਂ ਨੇ ਇਸ ਚੀਜ਼ ਨੂੰ ਪ੍ਰਗਟ ਕੀਤਾ ਹੈ। ਔਰ ਬਹੁਤ ਸਾਰੇ ਵੱਡੇ ਮਨੁੱਖ ਜਿਹੜੇ ਆਪਣੇ ਆਪ ਨੂੰ ਸਰਮਾਏਦਾਰ ਨੇ, ਉਹਨਾਂ ਨੇ ਇਹਨਾਂ ਇਸ਼ਾਰਿਆਂ ਨੂੰ ਦਬਾਇਆ ਹੈ ਔਰ ਅਜੇ ਵੀ ਦਬਾਈ ਜਾ ਰਹੇ ਨੇ, ਸਿਰਫ ਆਪਣੇ ਨਿੱਜੀ ਸਵਾਰਥਾਂ ਦੀ ਖਾਤਰ। ਪਰ ਪੂਰੀ ਮਨੁੱਖਤਾ ਜਿਹੜੀ ਹੈ ਉਹ ਗਰਭ ਹੋ ਗਈ, ਫਿਰ ਵੀ ਉਹਦਾ ਕੁਛ ਪ੍ਰਭਾਵ ਕੁਛ ਮਨੁੱਖਾਂ ਨੇ ਮਹਿਸੂਸ ਕੀਤਾ ਔਰ ਬਨਸਪਤੀ ਨੂੰ ਦੁਬਾਰਾ ਤੋਂ ਉਗਾਉਣ ਵਾਸਤੇ ਇਸਦਾ ਪ੍ਰਚਾਰ ਕੀਤਾ। ਜੋ ਪਾਣੀ ਬਦਲਾ ਤੋਂ ਸਾਨੂੰ ਮਿਲਦਾ ਸੀ ਉਹ ਪਾਣੀ ਜੋ ਹੈ ਤਾਕਤ ਵਾਲਾ ਹੈ, ਉਹਦੇ ਅੰਦਰ ਬਹੁਤ ਸਾਰੇ ਪ੍ਰਕਿਰਤੀ ਦੇ ਗੁਣ ਨੇ ਜਿਹੜੇ ਕਿ ਉਸ ਅਨਾਜ ਨੂੰ ਤਾਕਤ ਦਿੰਦੇ ਸਨ, ਪਰ ਉਹ ਸਾਰੀ ਚੀਜ਼ ਖਤਮ ਹੋ ਗਈ। ਉਹਨਾਂ ਸਾਇੰਟਿਫਿਕ ਤਰੀਕੇ ਨਾਲ ਗੁਰੂ ਸਾਹਿਬਾਂ ਨੇ ਇਹ ਚੀਜ਼ ਸਿੱਧ ਕਰ ਦਿੱਤੀ ਹੈ, ਕਿਉਂਕਿ ਜੋ ਵੀ ਕਿਰਿਆ ਅਸੀਂ ਕਰਾਂਗੇ, ਚਾਹੇ ਉਹ ਪ੍ਰਕਿਰਤੀ ਦੇ ਖਿਲਾਫ਼ ਹੈ ਜਾਂ ਮਨੁੱਖਤਾ ਦੇ ਖਿਲਾਫ਼ ਹੈ, ਉਹ 84 ਲੱਖ ਜੂਨਾਂ ਦੇ ਵਿੱਚ ਕਿਸੇ ਵੀ ਜੀਵ ਦੇ ਖਿਲਾਫ਼ ਅਸੀਂ ਕੋਈ ਵੀ ਕਰਮ ਕਰਦੇ ਹਾਂ ਮਨ, ਵਚਨ, ਬੁੱਧੀ ਔਰ ਕਰਮ ਦੇ ਨਾਲ, ਉਸਦਾ ਭੁਗਤਾਨ ਸਾਨੂੰ ਜ਼ਰੂਰੀ ਨਹੀਂ ਹੈ ਇਸ ਜਨਮ ਦੇ ਵਿੱਚ, ਅਗਲੇ ਕਰੋੜਾਂ ਹੀ ਜਨਮ ਹਨ, ਜਦ ਤੱਕ ਅਸੀਂ ਮੁਕਤ ਨਹੀਂ ਹੁੰਦੇ, ਸੰਤ ਨਹੀਂ ਬਣਦੇ, ਮੁਕਤੀ ਦੀ ਅਵਸਥਾ ਨਹੀਂ ਪ੍ਰਾਪਤ ਕਰਦੇ, ਸਾਨੂੰ ਵਾਰ ਵਾਰ ਇਹਨਾਂ ਯੋਨੀਆਂ ਦੇ ਵਿੱਚ ਭ੍ਰਮਣ ਕਰਦੇ ਹੋਏ ਇਹ ਭੁਗਤਾਨ ਕਰਨਾ ਪਏਗਾ। ਹੁਣ ਗੁਰੂ ਸਾਹਿਬ ਇੱਕ ਉਦਾਹਰਣ ਹੋਰ ਦਿੰਦੇ ਨੇ ਇਸ ਜੀਵ ਨੂੰ ਸਮਝਾਉਣ ਵਾਸਤੇ, ਕਿਉਂਕਿ ਮਨ ਬਹੁਤ ਸੂਖਮ ਹੈ ਔਰ ਉਹਦੀਆਂ ਚਾਲਾਂ ਬਹੁਤ ਗਹਿਰੀਆਂ ਨੇ, ਔਰ ਜੀਵਾਤਮਾ ਇਸ ਦੇ ਅੰਦਰ ਇਸ ਦੇ ਹੁਕਮ ਦੇ ਵਿੱਚ ਬੰਦ ਹੈ। ਇੱਕ ਡਰਾਈਵਰ ਮੂਰਖ ਹੈ, ਇੱਕ ਡਰਾਈਵਰ ਚਲਾਕ ਹੈ। ਮੂਰਖ ਔਰ ਚਲਾਕ ਕੌਣ ਹੈ? ਇੱਕ ਰਸਤੇ ਤੇ ਦੋਨੋਂ ਹੀ ਡਰਾਈਵਰ ਚੱਲਦੇ ਹਨ, ਰੋਜ਼ ਚੱਲਦੇ ਹਨ। ਮੂਰਖ ਡਰਾਈਵਰ ਕਿਹੜਾ ਹੈ? ਉਹ ਰਸਤੇ ਦੇ ਵਿੱਚ ਆਏ ਖੱਡਿਆਂ ਨੂੰ ਬ੍ਰੇਕਾਂ ਦੀ ਤਰਫ ਧਿਆਨ ਨਹੀਂ ਦਿੰਦਾ ਜਾਂ ਹੋਰ ਚੱਲਦੇ ਟ੍ਰੈਫਿਕ ਵੱਲ ਧਿਆਨ ਨਹੀਂ ਦਿੰਦਾ। ਹੋਰ ਜਿਹੜੀਆਂ ਰੁਕਾਵਟਾਂ ਟ੍ਰੈਫਿਕ ਵਾਸਤੇ ਰੱਖੀਆਂ ਗਈਆਂ ਨੇ ਰੁਕਣ ਵਾਸਤੇ, ਲਾਲ ਬੱਤੀ ਹਰੀ ਬੱਤੀ, ਉਹਦੇ ਵੱਲ ਧਿਆਨ ਨਹੀਂ ਦਿੰਦਾ। ਉਹ ਚੱਲਦਾ ਜਾਂਦਾ ਔਰ ਕਈ ਤਰੀਕੇ ਦੇ ਐਕਸੀਡੈਂਟ ਵੀ ਕਰਦਾ ਹੈ। ਯਾਨੀ ਕਿ ਉਹ ਮੂਰਖ ਡਰਾਈਵਰ ਹੈ, ਉਹ ਬਾਰ ਬਾਰ ਉਸ ਰਸਤੇ ਤੇ ਚੱਲਦਾ ਹੈ ਪਰ ਉਹਨਾਂ ਨਿਯਮਾਂ ਦੀ ਅਵੇਲਨਾ ਕਰਦਾ ਹੋਇਆ ਚੱਲਦਾ ਹੈ। ਇੱਕ ਚਤੁਰ ਡਰਾਈਵਰ ਹੈ, ਉਹ ਇੱਕ ਵਾਰੀ ਇਸ ਰਸਤੇ ਤੇ ਲੱਗ ਜਾਂਦਾ ਹੈ, ਦੁਬਾਰਾ ਉਸ ਰਸਤੇ ਤੋਂ ਕਦੇ ਵੀ ਉਸ ਗੱਡੇ ਦੇ ਵਿੱਚੋਂ ਗੱਡੀ ਨੂੰ ਨਹੀਂ ਕੱਢਦਾ। ਬ੍ਰੇਕਰ ਦੇ ਆਉਣ ਤੋਂ ਪਹਿਲਾਂ ਹੀ ਉਸਨੂੰ ਬੋਧ ਹੈ ਕਿ ਬ੍ਰੇਕਰ ਆ ਰਿਹਾ ਹੈ, ਉਹ ਪਹਿਲਾਂ ਹੀ ਬ੍ਰੇਕ ਮਾਰ ਲੈਂਦਾ ਹੈ। ਗੱਡੀ ਇਤਨੀ ਆਸੇ ਕਰ ਦਿੰਦਾ ਹੈ ਕਿ ਬੈਠੇ ਪੈਸੰਜਰ ਨੂੰ ਪਤਾ ਵੀ ਨਹੀਂ ਚੱਲਦਾ ਕਿ ਮੈਂ ਬ੍ਰੇਕਰ ਨੂੰ ਪਾਸ ਕੀਤਾ ਹੈ। ਲਾਲ ਬੱਤੀ ਆਉਂਦੀ ਹੈ, ਪੂਰਾ ਰੁਕਦਾ ਹੈ, ਸੰਤੋਖ ਦੀ ਅਵਸਥਾ ਦੇ ਵਿੱਚ, ਸਹਿਜ ਦੀ ਅਵਸਥਾ ਦੇ ਵਿੱਚ, ਔਰ ਜਦ ਤੱਕ ਹਰੀ ਨਹੀਂ ਹੋ ਜਾਂਦੀ ਉਸਨੂੰ ਪਾਰ ਨਹੀਂ ਕਰਦਾ, ਕੋਈ ਐਕਸੀਡੈਂਟ ਨਹੀਂ ਕਰਦਾ। ਇਹ ਰੂਹਾਨੀਅਤ ਦੇ ਵਿੱਚ ਇਸਦਾ ਕੀ ਅਰਥ ਹੈ? ਅਸੀਂ ਸਾਰੇ ਹੀ ਡਰਾਈਵਰ ਹਾਂ। ਰਸਤਾ ਜਿਹੜਾ ਹੈ 84 ਲੱਖ ਜੂਨ ਦਾ ਭਰਮਣ, ਅਸੀਂ ਸਾਰੇ ਬਾਰ ਬਾਰ 84 ਦਾ ਭਰਮਣ ਕਰਦੇ ਹਾਂ। ਉਹ ਸਾਡੇ ਜੋ ਮੂਰਖ ਡਰਾਈਵਰ ਕਿਹੜੇ ਹਨ ਜਿਹੜੇ ਕਿ ਉਹ ਭ੍ਰਮਣ ਕਰਦੇ ਨੇ ਔਰ ਐਸੇ ਕਰਮ ਕਰਦੇ ਜਾਂਦੇ ਹਨ ਜਿਹੜੇ ਕਿ ਬਾਰ ਬਾਰ ਉਹਨਾਂ ਜੂਨਾਂ ਦੇ ਵੀ ਸਾਨੂੰ ਪੱਕਾ ਕਰੀ ਜਾਂਦੇ। ਬਾਰ ਬਾਰ ਅਸੀਂ ਦੁਹਰਾਈ ਜਾਂਦੇ ਹਾਂ ਕਿਸ ਦੇ ਆ ਕੇ, ਮਨ ਦੇ ਆ ਕੇ, ਸਤਿਗੁਰੂ ਦੇ ਵਚਨਾਂ ਨੂੰ ਸਮਝਦੇ ਹੀ, ਉਸੇ ਉਪਦੇਸ਼ ਨੂੰ ਜਾਣਦੇ ਹੀ, ਉਹਦੇ ਸਾਹਮਣੇ ਵੀ ਆਉਂਦੇ ਹਾਂ ਤੇ ਬੜੀ ਚਤੁਰਾਈ ਨਾਲ ਆਉਂਦੇ ਹਾਂ। ਚਤੁਰਾਈ ਵੀ ਕਹਿੰਦੀ ਆ ਆਪਣੇ ਗੁਰੂ ਭਰਾਵਾਂ ਦੇ ਗਲੇ ਕੱਟਦੇ ਹਾਂ, ਸੰਸਾਰ ਦੇ ਵਿੱਚ ਹੋਰ ਜਿੰਨੇ ਵੀ ਕੰਮ ਧੰਦੇ ਕਰਦੇ ਹਾਂ ਬੜੇ ਸਿਆਣਪ, ਲੋਭ, ਲਾਲਚ ਤੇ ਚਲਾਕੀ ਨਾਲ ਕਰਦੇ ਹਾਂ। ਉਹਨਾਂ ਦੇ ਜੇਬ ਔਰ ਗਲੇ ਕੱਟ ਕਰਕੇ ਅਸੀਂ ਗੁਰੂ ਦੇ ਸਾਹਮਣੇ ਬਿਲਕੁਲ ਚਿੱਟੇ ਵਸਤਰ ਪਾ ਕੇ ਆਉਂਦੇ, ਹੱਥ ਲਾਏ ਜਿਹੜੇ ਮੈਲੇ ਹੁੰਦੇ ਨੇ, ਔਰ ਇਹ ਸਮਝ ਬੈਠੇ ਹਾਂ ਕਿ ਗੁਰੂ ਨੂੰ ਕਿਸੇ ਚੀਜ਼ ਦਾ ਪਤਾ ਹੀ ਕੋਈ। ਔਰ ਅੰਦਰ ਝਾਂਕ ਕੇ ਵੇਖੀਏ ਤੇ ਐਸਾ ਕੋਈ ਵੀ ਹਿੱਸਾ ਸਾਨੂੰ ਨਜ਼ਰ ਨਹੀਂ ਆਉਂਦਾ, ਉਂਗਲੀ ਰੱਖਣ ਤੱਕ ਦੀ ਥਾਂ ਨਜ਼ਰ ਨਹੀਂ ਆਉਂਦੀ ਜਿੱਥੇ ਕਾਲਕ ਨਾ ਲੱਗੀ ਹੋਈ। ਇਹ ਆਫੜ ਹੈ ਉਸ ਮੂਰਖ ਡਰਾਈਵਰ ਦਾ ਜੋ ਜ਼ਿੰਦਗੀ ਨੂੰ ਇਸ ਤਰੀਕੇ ਨਾਲ ਜੀ ਰਿਹਾ ਹੈ, ਐਸੇ ਕਰਮ ਕਰ ਰਿਹਾ ਹੈ ਜਿਹੜੇ ਸਤਿਪੁਰਸ਼ ਦੀ ਗੋਦ ਵਿੱਚ ਨਾ ਲਿਜਾ ਕਰਕੇ ਕਾਲ ਦੇ ਮੂੰਹ ਦੇ ਵਿੱਚ, ਯਾਨੀ ਕਿ 84 ਲੱਖ ਜੂਨੀਆਂ ਦੇ ਭਰਮਣ ਵਿੱਚ ਲਿਜਾ ਰਿਹਾ ਹੈ। ਚਤੁਰ ਡਰਾਈਵਰ ਕਿਹੜਾ ਹੈ? ਚਤੁਰ ਉਹ ਹੈ ਜਿਹੜਾ ਇੱਕ ਵਾਰੀ ਗੁਰੂ ਦੇ ਉਪਦੇਸ਼ ਨੂੰ ਕਿਸੇ ਹੋਰ ਦੇ ਮੂੰਹੋਂ ਵੀ ਸੁਣ ਲੈਂਦਾ ਹੈ ਨਾ, ਆਪਣੀ ਜ਼ਿੰਦਗੀ ਨੂੰ ਉਸ ਹੁਕਮ ਦੇ ਵਿੱਚ ਢਾਲ ਦਿੰਦਾ ਹੈ, ਉਹਨਾਂ ਕਰਮਾਂ ਦੀ ਤਰਫ ਧਿਆਨ ਨਹੀਂ ਦਿੰਦਾ ਬਿਲਕੁਲ ਵੀ ਜਿਹੜੇ ਕਾਲ ਦੇ ਮੂੰਹ ਚਲੇ ਜਾਂਦੇ ਹਨ। ਇਹ ਹੈ ਚਲਾਕੀ ਔਰ ਇਹ ਧਿਆਨ ਹੈ। ਪਰਮਾਤਮਾ ਨੇ ਸਾਨੂੰ 5 ਤੱਤਵ ਦਿੱਤੇ ਹਨ, ਸ੍ਰਿਸ਼ਟੀ ਦਾ ਸਿਰਮੋਰ ਬਣਾਇਆ ਹੈ। 5 ਤੱਤਵ ਦੇ ਵਿੱਚ ਆਕਾਸ਼ ਤੱਤਵ ਜਿਹੜਾ ਹੈ ਸਭ ਤੋਂ ਮਹਿੰਗਾ ਔਰ ਕੀਮਤੀ ਤੱਤਵ ਹੈ, ਜਿਹੜਾ ਕਿ ਨਿਚਲੀ ਦੁਨੀਆਂ ਕਿਸੇ ਦੇ ਕੋਲ ਨਹੀਂ ਹੈ, ਔਰ ਇਸੇ ਵਜ੍ਹਾ ਨਾਲ ਉਹ ਹੋਰ ਮਤ ਮਨ ਮਤ ਦੇ ਵਿੱਚ ਆ ਕਰਕੇ ਆਪਣੇ ਕਰਮਾਂ ਦੀ ਧਰਤੀ ਅਨੁਸਾਰ ਕਰਮ ਕਰਦੇ ਨੇ ਮਜ਼ਬੂਰਨ ਵਿਚਾਰੇ। ਕਿਉਂ? ਕਿਉਂਕਿ ਉਹਨਾਂ ਕੋਲ ਸੋਚਣ ਦੀ ਬੁੱਧੀ ਨਹੀਂ ਹੈ, ਆਕਾਸ਼ ਤੱਤਵ ਦੀ ਕਮੀ ਹੈ। ਪਰ ਮਜ਼ਬੂਰ ਹੋ ਕਰਕੇ ਉਹ ਸਾਰੇ ਉਹੋ ਜਿਹੇ ਕਰਮ ਕਰੀ ਜਾ ਰਹੇ ਨੇ ਜਿਹੜੇ ਬਾਰ ਬਾਰ ਉਹਨਾਂ ਨੂੰ ਜਨਮਾਂ ਦੇ ਵਿੱਚ ਲਿਆ ਰਹੇ। ਇੱਕ ਮੌਕਾ ਪਰਮਾਤਮਾ ਨੇ ਗੁਰੂ ਦੇ ਹੁਕਮ ਨਾਲ ਇਹ ਮਨੁੱਖਾ ਜਨਮ ਦਿੱਤਾ ਹੈ ਜਿਸ ਦੇ ਵਿੱਚ ਇਹ ਤੱਤ ਭਰਪੂਰ ਮਾਤਰਾ ਦੇ ਵਿੱਚ ਵਿਦਮਾਨ ਹੈ। ਚਲਾ ਕੋਈ ਹੈ ਜਿਹੜਾ ਇਸਦਾ ਇਸਤੇਮਾਲ ਕਾਲ ਦੇ ਮੂੰਹੋਂ ਨਿਕਲਣ ਵਾਸਤੇ ਕਰ ਰਿਹਾ ਹੈ। ਮੂਰਖ ਹੈ ਉਹ ਜਿਹੜਾ ਆਪਣੀ ਸਿਆਣਪ ਬਾਰ ਬਾਰ ਐਸੇ ਕਰਮਾਂ ਦੇ ਵਿੱਚ ਅਜਲ ਕਰ ਰਿਹਾ ਹੈ ਜਿਹੜੀ ਕਿ 84 ਦੇ ਭਰਮਣ ਵਿੱਚ ਉਸਨੂੰ ਪੱਕਾ ਕਰ ਰਹੀ ਹੈ। ਦੋ ਹੀ ਕੈਟੇਗਰੀਆਂ ਨੇ, ਮਨਮਤ ਔਰ ਗੁਰਮਤ, ਮੂਰਖ ਔਰ ਚਲਾਕ। ਮਨਮਤ ਸਾਰੇ ਮੂਰਖ ਹਨ, ਗੁਰਮਤ ਵਾਲੇ ਸਾਰੇ ਚਲਾਕ ਹਨ। ਕਿਉਂ? ਕਿਉਂਕਿ ਉਹ ਐਸੇ ਕਰਮ ਇਕੱਠੇ ਕਰ ਰਹੇ ਨੇ ਜਿਨ੍ਹਾਂ ਨੂੰ ਇਕੱਠਾ ਕਰਕੇ ਜੋ ਗੁਰੂ ਸਾਹਿਬਾਂ ਨੇ ਪਿੱਛੇ ਸਤਸੰਗ ਹੁਕਮ ਕੀਤਾ ਸੀ, ਤੁਰ ਕਰਮ ਜਿਹੜਾ ਬੰਦਾ ਹੈ ਤੁਰ ਦਾ ਫਰਮਾਨ, ਉਹ ਇੱਕ ਨਾ ਇੱਕ ਦਿਨ ਜ਼ਰੂਰ ਉਹ ਫਰਮਾਨ ਜ਼ਾਹਿਰ ਹੋਏਗਾ ਜਿਸਦੇ ਜ਼ਾਹਿਰ ਹੋਣ ਦੇ ਬਾਅਦ ਇਸ ਜੀਵਾਤਮਾ ਨੂੰ ਇਸ ਦੁੱਖ ਤੋਂ ਮੁਕਤੀ ਮਿਲੇਗੀ। ਇਸੇ ਸਾਰੀ ਚੀਜ਼ ਨੂੰ ਮਜ਼ਬੂਨ ਸਤਸੰਗ ਜੀ ਬਹੁਤ ਗਹਿਰਾ ਹੈ, ਇਤਨੇ ਸਮੇਂ ਦੇ ਵਿੱਚ ਇਸਨੂੰ ਹੋਰ ਜ਼ਿਆਦਾ ਸਪੱਸ਼ਟ ਨਹੀਂ ਕੀਤਾ ਜਾ ਸਕਦਾ। ਇਹਨਾਂ ਉਦਾਹਰਣਾਂ ਦੇ ਵਿੱਚ ਹੀ ਗੁਰੂ ਸਾਹਿਬਾਂ ਨੇ ਛੋਟੇ ਰੂਪ ਵਿੱਚ ਬਹੁਤ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਸਾਨੂੰ ਜਾ ਕੇ ਕਰਮ ਕਰਨੇ ਚਾਹੀਦੇ। ਭਗਤ ਰਵਿਦਾਸ ਜੀ ਜਾਤ ਦੇ ਨੀਵੇਂ ਸਨ, ਚਮਾਰ ਜਾਤ ਦੇ ਸਨ, ਪਰ ਉਹਨਾਂ ਨੇ ਉਸ ਨੀਵੀਂ ਜਾਤ ਦੇ ਵਿੱਚ ਰਹਿ ਕਰਕੇ ਉਸ ਪਰਮ ਪਦ ਨੂੰ ਪ੍ਰਾਪਤ ਕੀਤਾ ਹੈ ਜਿਸ ਨੂੰ ਅਸੀਂ ਸਾਰੇ ਮਨੁੱਖ ਉੱਚੀ ਜਾਤ ਵਾਲਾ ਕਹਿਲਾਉਣਾ ਤੇ ਪਸੰਦ ਕਰਦੇ ਹਾਂ, ਪਰ ਕਰਮਾਂ ਰਾਹੀਂ ਅਸੀਂ ਬਿਲਕੁਲ ਨੀਵੇਂ ਹਾਂ। एक जगह भक्त रविदास जी ने बड़ा सुंदर दो पंक्तियां कही ने, मेरी जात जो है वो कमीनी है, मेरी जात कमीनी, मेरी बात कमीनी, पोछा जन्म हमारा। हमें इसको नीचा शब्द उन्होंने अपने वास्ते इस्तेमाल नहीं किया, पर इसके अंदर बहुत बड़ा व्यंग छुपया हुआ है। तुम शरणागत रामचंद, उन्होंने कितना सुंदर व्यंग किया है। सानू सारे उच्ची जात वाला क्या कहते हैं कि तुसी तो सारे राम की शरण के हो, अपने आप उच्चा कहते हो, क्यों क्योंकि उस समय जिसले इन्हों का 15वीं शताब्दी के जन्म होया, मंदिर की तरफ कोई इवी जात वाला नजर चुक के देख भी नहीं सी सकता। भजन बंदगी करना तो बहुत दूर का एक कल्पना ख्वाब थी, और उस ख्वाब नु उन्होंने सच करके दिखाया कि तुसी तो राम की शरण के हो, और मैं छोटी जात का जमार हैगा वा, मैं उस बारे सोच भी नहीं सकता। और इस दो पंक्तियां के ग्रंथा के रूप में बहुत ही गहरा तेज जो है गुरबाणियों का छुपया है। उस तो पहले जो पंक्तियां गुरु साहब ने लिखा था, पहली पंक्ति के बीच उन्होंने जो कि इतने उचारी नहीं गई, काफी लंबिया ने, उन्होंने संक्षिप्त के बीच गुरु साहब उपदेश दे रहे हैं कि पांच जानवरों का कीटा का उन्होंने उदाहरण दे करके भक्त जी ने यह किया है कि इन्हों पंजा के एक एक विकार थी, वो किड़े ने, हाथी है उसके विच काम का रोग है, और ये कामता का जो विकार थी शिकारी पकड़न वास्ते कागज की हथनी बना के खड्डे के उत्ते रख देंगे ने, और ये इस विकार के विच लिप्त होया उस खड्डे नूं नहीं देख पाता और उस खड्डे के विच फस जाता है। कई दिनों तक भुखा प्यासा रखा जाता है, उस तो बाद संगल पै जाते हैं, और वह संगल जदों मरता ता ही टुटता है। सारी उम्र या तो चिड़ियाघर की चोगा बनता है या जंगल के कटी हुई लकड़ा धोन का काम करता है। दूसरा उन्होंने कीट का किया है, एक पतंगा है, उसनों भी एक दोष है, नजर का दोष है, लोह देखता है दीवाना हो जाता है, उस विकार के अपने आप में साड़ बैठता, खत्म हो जाता है, पर वह लोह देख का उदम त्याग नहीं सकता। फिर वह पवड़े की गल करते हैं, पवड़ा है उसनों भी एक रोग लगा है सुगंधी का, शाम हो जाती है सुगंधी के ऐसा मस्त है, फुल के उपर बैठा है, सुगंधी नू लै रहा है, पता ही नहीं कदों पंखड़ियां बंद हो गई, पवड़ा विच ही रह गया, वो भी प्राण त्याग देता है, उस विकार ने उसकी जान लै ली। मछली का उदाहरण देते हैं, मच्छी है, जीव का रोग है, जीव का स्वाद है, शिकारी पकड़न वास्ते एक कंडे के छोटा जा मांस का टुकड़ा लगा करके पानी पाते हैं, वो दीवानी जो है वह स्वाद के फस जाती है, और उस तो बाद उसका की असर होता है ये किसी को छुपया नहीं। यानी कि पांच जो कीट और जानवरों का उदाहरण भक्त जी ने दिता, यह जीव आत्मा को समझाने वास्ते दिता कि हे मूड़ मत तू पहचान उठ, ये पंजा सिर्फ इको ही रोग से, और इन्हों का असर की होया, ये मौत को प्राप्त हो, और कहते ने उलाना दे करके कि हे जीव तू किस आस के बैठा है, तेरे अंदर ते पंजो रोग पंजो विकार भरपूर मात्रा के व्याप्त है, किस आस विच है, किस तरह तू निकलेगा। उस तो अगली पंक्ति के स्पष्ट करते हैं, यह तेरी विवेकहीनता है, जो पंजवा तत्व गुरु साहब ने हमने उस तो पहले स्पष्ट किया, इस पंक्ति के पंजवे तत्व का ही जिक्र किया गया है कि तेरे अंदर जो पंजवा तत्व गुरु साहब ने दिता सी वो सिर्फ इस वास्ते दिता सी कि तू इसका इस्तेमाल करके ऐसे कर्म करदा कि आवागमन तो निकल जाना, पर तू मन का संग किया। उस अगली पंक्ति के उन्होंने संग का जिक्र किया है कि क्यों तेरी यह अवस्था क्यों हुई, बार बार तू भ्रमण में क्यों आ रहा है, क्योंकि तू संग जो है वह गलत किया है, भैड़ा संग किया है। सतसंग जी, इस मातलोक के भी अगर अभी कोई अपराध साढ़े सामने हो रहा है और अभी अपराधी के नाल पकड़े गए हाँ, तो जज सानू भी सजा दिता है कि तुसी साक्षी सो, इस अपराध तुहाडी नज़र के सामने किया गया, तुसी उसका एतराज क्यों नहीं किया। तो काल बहुत चलाक है, वो की करता है, मन के राही इन विकारा के जरिए साढ़े को नीच कर्म करवाता है, बाकी दुनिया के बेचारियां मजबूर हैं क्योंकि उन्हें जो तत्व भी नहीं है, सोच ही नहीं सकदियां, पिछले कर्मों के अनुसार जो वृत्ति बनी है वह वृत्ति अनुसार कर्म कर दिया ने, ਔਰ ਕਾਲ ਬੜੀ ਚਲਾਕੀ ਔਰ ਹੁਸ਼ਿਆਰੀ ਨਾਲ ਐਸੇ ਕਰਮ ਕਰਵਾ ਲੈਂਦਾ ਕਿ ਉਹ ਦੁਨੀਆਂ ਵਿੱਚ ਹੀ ਭਰਮਣ ਕਰਦੀ ਰਹੇ। ਪਰ ਇਸ ਜਨਮ ਦੇ ਵਿੱਚ ਅਗਰ ਸਾਨੂੰ ਇਹ ਤੱਤ ਮਿਲਿਆ ਹੈ ਗੁਰੂ ਸਾਹਿਬਾਂ ਦੀ ਬਖਸ਼ਿਸ਼ ਦੇ ਨਾਲ, ਤੇ ਉਸ ਨੂੰ ਵੀ ਕਾਲ ਬੜੀ ਚਤੁਰਾਈ ਦੇ ਨਾਲ ਇਸ ਮਨ ਦੇ ਰਾਹੀਂ ਇਨਕਾਰਾਂ ਦੇ ਜ਼ਰੀਏ ਐਸੇ ਕਰਮ ਕਰਾ ਕਰਕੇ ਸਾਡੇ ਕੋਲੋਂ ਇਹ ਜਨਮ ਵੀ ਖੋਹ ਲੈਂਦਾ ਹੈ ਔਰ ਐਸੇ ਕਰਮ ਕਰਾ ਦਿੰਦਾ ਹੈ ਕਿ ਅਗਲੇ ਕਈ ਸੈਂਕੜੇ ਜਨਮ ਸਾਨੂੰ ਵਾਰ ਵਾਰ ਇਹਨਾਂ ਜੋਨੀਆਂ ਦੇ ਵਿੱਚ ਭਰਮਣ ਕਰਨਾ ਪੈਂਦਾ ਹੈ। ਇਹਨਾਂ ਪੰਕਤੀਆਂ ਦੇ ਵਿੱਚ ਭਗਤ ਰਵਿਦਾਸ ਜੀ ਨੇ ਸਪਸ਼ਟ ਕੀਤਾ ਹੈ ਕਿ ਹੇ ਮੂੜ, ਇਹ ਮਨ ਇਸਦੀ ਮੱਤ ਤੋਂ ਨਿਕਲ ਔਰ ਤੂੰ ਉਹ ਕਰਮ ਕਰ ਜਿਹੜੇ ਤੈਨੂੰ ਗੁਰੂ ਸਾਹਿਬ ਵਾਲੇ ਪਾਸੇ ਲੈ ਜਾਣ ਔਰ ਆਵਾਗਮਨ ਤੋਂ ਮੁਕਤ ਕਮਾਣ। ਜਿਹੜਾ ਤੇਰਾ ਪੂਰਾ ਕਰਮ ਦਾ ਲੇਖਾ ਲਿਖਿਆ ਹੋਇਆ ਹੈ ਨਾ, ਉਹ ਕੁਛ ਤਾਂ ਤੂੰ ਭੋਗਣਾ ਹੀ ਹੈ, ਪਰ ਅੱਗੇ ਵਾਸਤੇ ਤਾਂ ਤੂੰ ਐਸਾ ਕਰ ਲੈ ਕਿ ਉਸ ਲੇਖੇ ਦੇ ਅਧੀਨ ਤੈਨੂੰ ਨਾ ਆਉਣਾ ਪਵੇ, ਤੁਰ ਫਰਮਾਨ ਜਾਰੀ ਹੋ ਜਾਏ, ਤੇਰੀ ਮੁਕਤੀ ਦਾ ਉਪਾਅ ਕੀਤਾ ਜਾਏ। ਉਸ ਤੋਂ ਅੱਗੇ ਗੁਰੂ ਸਾਹਿਬਾਂ ਨੇ ਉਚਾਰੀ ਸੀ, ਜੀ ਜੰਤ ਲੱਗ ਕਰਮ ਕੇ ਬਾਅਦ ਜਹਾਂ ਜਹਾਂ ਜਾਏ, ਯਾਨੀ ਕਿ ਜਿੱਧਰ ਜਿੱਧਰ ਵੀ ਜੈਸੇ ਜੈਸੇ ਵੀ ਅਸੀਂ ਵਿਕਾਰ ਆਪਣੇ ਮਨ ਦੇ ਵਿੱਚ ਰੱਖ ਕਰਕੇ ਕਰਮ ਕਰਦੇ ਹਾਂ, ਵੈਸੇ ਵੈਸੇ ਹੀ ਫਲ ਸਾਡੇ ਜੁੜਦੇ ਜਾਂਦੇ ਨੇ ਔਰ ਉਹਨਾਂ ਉਹਨਾਂ ਦੁਨੀਆਂ ਦੇ ਵਿੱਚ ਉਹਨਾਂ ਵਿਕਾਰਾਂ ਨੂੰ ਤ੍ਰਿਪਤ ਕਰਨ ਵਾਸਤੇ ਸਾਨੂੰ ਵਾਰ ਵਾਰ ਜਨਮ ਲੈਣਾ ਪੈਂਦਾ ਹੈ। ਕਾਲ ਫਾਤ ਅਵਧ ਲਾਗੇ, ਕਾਲ ਜੋ ਹੈ ਅਵਧ ਕਿਹਾ ਗਿਆ ਹੈ, ਫਾਤ ਦੇ ਮਤਲਬ ਭਾਰੀਪਨ, ਫਾਤ ਹੈ ਮੌਤ, ਮੌਤ ਦਾ ਸਮੇਂ ਹਰ ਜੀਵਾਤਮਾ ਵਾਸਤੇ ਭਾਰੀ ਹੈ। ਰੂਹਾਨੀਅਤ ਦੇ ਵਿੱਚ ਇਸਦਾ ਕੀ ਅਰਥ ਨਿਕਲਦਾ ਹੈ, ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਇੱਕ ਕੰਡੇ ਤਿੱਖੇ ਕੰਡਿਆਂ ਦੀ ਝਾੜੀ ਹੈ, ਉਹਦੇ ਉੱਤੇ ਇੱਕ ਕੱਪੜਾ ਫਸਿਆ ਹੋਇਆ ਹੈ ਔਰ ਅਗਰ ਅਸੀਂ ਉਸ ਕੱਪੜੇ ਨੂੰ ਉਸ ਤੋਂ ਅਲੱਗ ਕਰਨਾ ਚਾਹੁੰਦੇ ਹਾਂ ਤੇ ਬੜੇ ਹੀ ਪਿਆਰ ਔਰ ਸ਼ਾਂਤੀ ਦੇ ਨਾਲ ਸਾਨੂੰ ਇੱਕ ਇੱਕ ਕੰਡੇ ਤੋਂ ਉਸ ਕੱਪੜੇ ਨੂੰ ਅਲੱਗ ਕਰਨਾ ਪਏਗਾ, ਤਾਂ ਹੀ ਜਾ ਕਰਕੇ ਸਾਡੇ ਹੱਥ ਵੀ ਬਚਣਗੇ, ਯਾਨੀ ਕਿ ਲਹੂ ਲੁਹਾਨ ਨਹੀਂ ਹੋਣਗੇ ਔਰ ਅਸੀਂ ਉਸ ਕੱਪੜੇ ਨੂੰ ਵੀ ਪੂਰਨ ਮੁਕੰਮਲ ਤੌਰ ਤੇ ਪ੍ਰਾਪਤ ਕਰ ਸਕਦੇ ਹਾਂ। ਪਰ ਹੁੰਦਾ ਕੀ ਹੈ ਕਿ ਜਦੋਂ ਉਸ ਕਾਲ ਦਾ ਹੁਕਮ ਆਉਂਦਾ ਹੈ, ਉਸ ਕਾਲ ਦਾ ਹੁਕਮ ਇਤਨਾ ਤਿੱਖਾ, ਸਖਤ ਔਰ ਪੱਕਾ ਹੈ ਕਿ ਉਹ ਜੀਵਾਤਮਾ ਨੂੰ ਇੱਕ ਸਾਹ ਵੀ ਫਾਲਤੂ ਦਾ ਨਹੀਂ ਲੈਣ ਦਿੰਦਾ। ਇਸ ਤੋਂ ਹਿਸਾਬ ਲਗਾ ਲਓ ਕਿ ਸਾਡੀ ਪਲਕ ਚੱਪੜ ਤੋਂ ਪਹਿਲੇ ਹੀ ਉਹ ਜੀਵਾਤਮਾ ਨੂੰ ਸਰੀਰ ਤੋਂ ਅਲੱਗ ਕਰ ਦਿੰਦਾ ਹੈ, ਯਾਨੀ ਕਿ ਉਹ ਕੱਪੜਾ ਜਿਹੜਾ ਕਿ ਫਸਿਆ ਹੋਇਆ ਸੀ ਕੰਡਿਆਂ ਦੇ ਵਿੱਚ, ਉਸ ਕੱਪੜੇ ਨੂੰ ਇੱਕ ਝਟਕੇ ਦੇ ਨਾਲ ਪਲਕ ਚੱਪਣ ਤੋਂ ਪਹਿਲੇ ਕੰਡੇ ਤੋਂ ਅਲੱਗ ਕਰਨ ਦਾ ਨਤੀਜਾ ਕੀ ਹੈ, ਸਾਰੇ ਕੱਪੜੇ ਦਾ ਲਹੂ ਲੁਹਾਨ ਹੋ ਜਾਂਦਾ। ਕੋਈ ਹਾਲਤ ਇਸ ਜੀਵਾਤਮਾ ਦੀ ਹੁੰਦੀ ਹੈ ਜਦੋਂ ਮੌਤ ਆਉਂਦੀ ਹੈ। ਸੰਤਾਂ ਨੇ ਇਸਦਾ ਜ਼ਿਕਰ ਬਾਣੀ ਵਿੱਚ ਕਈ ਜਗ੍ਹਾ ਕੀਤਾ ਹੈ, ਪਿੱਛੂਆਂ ਦੇ ਡੰਗ ਮਾਰਨ ਦੇ ਉਦਾਹਰਣ ਦੇ ਨਾਲ, ਕਿ ਐਸੇ ਮਨੁੱਖਾਂ ਦਾ ਉਹ ਹਾਲ ਹੁੰਦਾ ਜਿਹੜੇ ਮਨਮਤ ਦੇ ਅਨੁਸਾਰ ਚੱਲਦੇ ਨੇ, ਅਖੀਰੀ ਟਾਈਮ ਤੇ ਜਿਸਲੇ ਜੀਵਾਤਮਾ ਅਲੱਗ ਕੀਤੀ ਜਾਂਦੀ ਹੈ ਸਰੀਰ ਤੋਂ, ਉਸਲੇ ਐਸਾ ਭਿਆਨਕ ਦਰਦ ਇਸ ਜੀਵਾਤਮਾ ਨੂੰ ਬਰਦਾਸ਼ਤ ਕਰਨਾ ਪੈਂਦਾ ਹੈ ਜਿਹੜਾ ਕਿ 1000 ਬਿੱਛੂ ਇਕੱਠੇ ਅਗਰ ਡੰਗ ਮਾਰਨ ਇੱਕ ਜੀਵ ਨੂੰ, ਉਸ ਜੀਵਾਤਮਾ ਨੂੰ ਇਕੱਠਾ ਜੋ ਦਰਦ ਸਹਿਣਾ ਪੈਂਦਾ ਹੈ ਇੱਕ ਪਲ ਦੇ ਵਿੱਚ, ਉਹ ਇੱਕ ਪਲ ਦੇ ਵਿੱਚ ਇਸ ਜੀਵਾਤਮਾ ਨੂੰ ਬਰਦਾਸ਼ਤ ਕਰਨਾ ਪੈਂਦਾ ਹੈ ਉਹਨਾਂ ਰੂਹਾਂ ਨੂੰ ਜਿਨ੍ਹਾਂ ਨੇ ਕਦੇ ਵੀ ਆਪਣੇ ਸਤਿਗੁਰ ਦੇ ਉਪਦੇਸ਼ ਤੇ ਅਮਲ ਨਹੀਂ ਕੀਤਾ ਤਕਨੀਕੀ ਰੂਪ ਨਾਲ। ਮੌਖਿਕ ਰੂਪ ਦਾ ਇੱਥੇ ਕੋਈ ਵੀ ਵਰਣਨ ਨਹੀਂ ਹੈ, ਗੁਰੂ ਸਾਹਿਬ ਆਪਣੇ ਸਾਧਨ ਨਾਲ ਬਿਲਕੁਲ ਕੋਈ ਵੀ ਭਰਮ ਨਹੀਂ ਰੱਖਣਾ ਚਾਹੁੰਦੇ, ਬਿਲਕੁਲ ਸਪਸ਼ਟ ਹੈ ਕਿ ਜਿਹੜੇ ਆਪਣੇ ਗੁਰੂ ਦੇ ਉਪਦੇਸ਼ ਨੂੰ ਆਪਣੇ ਉੱਤੇ ਢਾਲਦੇ ਨੇ, ਆਪਣੀ ਜ਼ਿੰਦਗੀ ਉਹਨਾਂ ਉਪਦੇਸ਼ਾਂ ਉੱਤੇ ਵਾਰ ਕਰਦੇ ਨੇ, ਸੋ ਵਾਰ ਵੀ ਗੁਰੂ ਸਾਹਿਬਾਂ ਨੇ ਇਹ ਉਪਦੇਸ਼ ਕੀਤਾ ਸੀ ਕਿ ਆਪਣੀ ਜਿੰਦ ਵਾਰ ਦਿਓ ਗੁਰੂ ਦੇ ਉਪਦੇਸ਼ਾਂ ਉੱਤੇ, ਪਰ ਅਸੀਂ ਮੌਖਿਕ ਰੂਪ ਨਾਲ ਸੁਣਦੇ ਹਾਂ, ਇੱਕ ਕੰਨੋਂ ਸੁਣ ਕੇ ਦੂਏ ਕੰਨੋਂ ਕੱਢ ਜਾਂਦੇ ਹਾਂ, ਕਿ ਸਾਨੂੰ ਤਾਂ ਧਿਆਨ ਵੀ ਨਹੀਂ ਹੋਣਾ ਕਿ ਸੋਮਵਾਰ ਨੂੰ ਗੁਰੂ ਸਾਹਿਬਾਂ ਨੇ ਕੀ ਉਪਦੇਸ਼ ਸਾਨੂੰ ਦਿੱਤਾ। ਸੁਣਨ ਲਈ ਅਸੀਂ ਇਕੱਠੇ ਹੋ ਜਾਂਦੇ ਹਾਂ, ਅਮਲ ਕਰਨ ਲਈ ਕੋਈ ਵੀ ਤਿਆਰ ਨਹੀਂ, ਅਮਲ ਕੀਤੇ ਬਗੈਰ ਸਾਡੀ ਗਲਤੀ ਹੋ ਹੀ ਨਹੀਂ ਸਕਦੀ, ਤੇ ਉਹਨਾਂ ਜੀਵਾਤਮਾ ਦਾ ਸਾਰਿਆਂ ਦਾ ਉਹੀ ਅਸਰ ਹੋਣਾ ਹੈ ਜੋ ਹੈ ਗੁਰੂ ਸਾਹਿਬਾਂ ਨੇ ਉਹਨੇ ਦਰਜ ਕੀਤਾ ਹੈ ਕਿ ਉਹ ਕੱਪੜਾ ਕੰਡਿਆ ਤੇ ਤਰੀਕੇ ਨਾਲ ਸਿੱਜਾ ਜਾਏਗਾ ਕਿ ਲਹੂ ਲੁਹਾਨ ਹੋ ਜਾਏਗਾ। ਔਰ ਹੱਥਾਂ ਦੇ ਲਹੂ ਲੁਹਾਨ ਦਾ ਅਰਥ ਇਹ ਹੈ ਕਿ ਸਾਨੂੰ ਅਲੱਗ ਅਲੱਗ ਨਿਚਲੀਆਂ ਸ਼੍ਰੇਣੀਆਂ ਦੇ ਵੀ ਵਾਰ ਵਾਰ ਜੋ ਭਰਮਣ ਕਰਨਾ ਪੈਂਦਾ ਹੈ ਸਾਨੂੰ ਵੀ ਕਰਨਾ ਪੈਂਦਾ। ਉਸ ਤੋਂ ਅਗਲੀ ਸੁੱਖ ਵਿੱਚ ਗੁਰੂ ਸਾਹਿਬਾਂ ਨੇ ਕਿਹਾ ਕਿ ਇਸ ਭਾਰੀ ਸਮੇਂ ਤੋਂ ਬਚਣਾ ਚਾਹੁੰਦਾ ਹੈ ਤੇ ਉਹਦਾ ਕੀ ਉਪਾਅ ਹੈ, ਤਜ ਭਰਮ ਰਵਿਦਾਸ ਦਾਸ ਉਦਾਸ। ਇੱਥੇ ਉਦਾਸ ਜੋ ਹੈ, ਉਦਾਸੀ ਜੋ ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਦੇ ਵਿੱਚ ਪੂਰੇ ਲੋਕਾਂ ਦੀ ਕੀਤੀ ਸੀ, ਉਸਨੂੰ ਉਦਾਸੀ ਦਾ ਰੂਪ ਕਿਹਾ ਗਿਆ, ਪਰ ਉਸੀ ਦਾ ਵਰਣਨ ਇੱਥੇ ਇਸ ਬਾਣੀ ਦੇ ਵਿੱਚ भक्त रविदास जी ने इशारे के रूप में दिता है कि वह दासी जड़ी है 84 लाख का परमण है, किसको तू बचना चाहता है तो कज परम परमा चो निकल परम केड़े ने। सब तो पहला परम तो ये है कि जीवात्मा अपने आप को शरीर समझ के बैठी है और मन के राही जो स्वाद इसनों दिते जा रहे हैं इन्हों स्वादा ही परम सुख और सहज अवस्था समझ के बैठी है। इस तो वड्डा कोई परम नहीं है। उस तो वड्डे परम केड़ा है कि यह सारे कर्म करके जांदी के 84 के गेड़ भी है पर यह समझी बैठी है कि मैं गुरु मत से चल रही हूँ, गुरु के हुक्म के उत्ते कुरबान हो रही हूँ और मैं गुरु साहब ला जाएंगे। इस तो वड्डा परम कोई नहीं है क्योंकि उस तो अगले लफ्जा के विच यह शब्द इस्तेमाल किया है कपन तप का। इसका अर्थ है कि सच का तपका जीवात्मा भक्त जी अपने आप को मुख रख के उपदेश दे रहे हैं अपनी जीवात्मा कि सच का तप कर। अगर तू इस पहाड़ चो निकलना चाहती पहाड़ केड़ा है कि जो अकेले टैम रूह में बर्दाश्त करना पैदा है तो सच का तप किस तरह होगा। सच कितने है? सच का एहसास चंद जी एक ही है सत नाम और वो नाम कितने है? पंजे मंडल भी है सतपुरुष के भी सतपुरुष में अभी देखे ही कोई तो फिर वह तप किमें किया जा सकता है। गुरु साहब उपदेश कर रहे कि वह सच जो है वह सत नाम तेरे गुरु के बीच तेरे सतगुरु के बीच प्रगट है तू तो सतगुरु का तप कर। हूँ सतगुरु का तप किस तरह किया जाएगा? फिर उपदेश करते हैं कहते बेटा जो उपदेश गुरु साहब करते हैं ना अपने सत्संग के भी उन्होंने वचना के बीच अपने आप को कुरबान कर देना इस तो वड्डा कोई भी तप इस लोक के भी और कलयुग के भी चल रहे समय की मौजूदा हालत भी कोई भी नहीं। असं कही जंगलों में जाके अख बंद करके तप कर लियो कोई तप नहीं है। शरीर तो जंगल में बैठा है आत्मा भोगा विकारा के मस्त है शहरों में भ्रमण कर रही है ये जड़ा तप है भाई तप तो वो है सन्यासी वो है जड़ा इस लोक के भी गृहस्थ आश्रम के भी बैठा है। इसे गृहस्थ आश्रम किया गया है गृहस्थ आश्रम में भी अगले सत्संग गुरु साहब स्पष्ट करेंगे। जिस आश्रम में अभी आश्रम समझ के बैठे हैं ना एक नरक है एक कलप का भी भैड़ी अवस्था है जिसनों अभी गृहस्थ आश्रम का दर्जा दे के जाते हैं। गृहस्थ आश्रम संता की श्रेणी के बहुत ही उत्तम अवस्था है और अगर स्पष्ट करेंगे तो इतने इन्ना ही काफी है कि गृहस्थ आश्रम के बीच रह करके गुरु के उपदेश के उत्ते अमल करना इस तो वड्डा कोई संन्यास नहीं कि मन जो है आत्मा जो है वह तो गुरु चरणा के बीच लीन है और शरीर जो है इस लोक के बीच विचरण कर रहा है। इस तो वड्डा कोई तप नहीं और इस तो वड्डा कोई सच का तपस्या भी नहीं है। तपन तप गुरु ज्ञान गुरु ज्ञान का अर्थ यही है कि गुरु का उपदेश गुरु के उपदेशों के उत्ते जो तू अमल करेगा यही तेरी सच की तपस्या है। अपने आप को गुरु के उपदेशा शब्दों के लीन कर देना ही तेरी उपदेश की सफलता है। ये तपस्या जो तू करेगा तेरे भ्रम तज धर्म ये सारे भ्रम जड़े ने जो आत्मा को इस मन ने बोध कराए ने उस तू निकल जाएगा और वो बाहर जरा तेरी आत्मा के उत्ते है बर्दाश्त करना पैदा मोदे ने उस तू निकल जाए। उस तो अगली तुक दे होर स्पष्ट कर दिता भगत जन पै भगत जन संग जी भगत जन तो एक ही है। असि सारे भगत बनने की कोशिश करते हाँ सारे वो कहने कलगीधर पातशाह ने अपनी वाणी किया है आंख बंद कर दिल दिखावे अंदर की पदवी हो पावे। बड़ा लंबा श्लोक है फिर अब इतने इतना ही अर्थ गुरु साहब दे रहे हैं कि आंख बंद करने का तू पखंड करके बैठा है इस सिर्फ तनों अंधे की पदवी मिलेगी क्यों क्योंकि अख बंद करके तो रस्ता भी नहीं सुझदा और तू उस आनंद को प्राप्त कर चलिया यह जरा तप है यह कोई तप नहीं है तेरा विंद है। और उसकी तुलना भी उन्होंने बगले के नाल की थी कि बगला भी अख बंद करके समाधि लगता है पर दरअसल वह समाधि नहीं है आवागमन के ही प्रबंध कर रहा तो है तो विकारा की मत है। इस करके इतने भक्त की जी गल कही गई है भक्त जन पाया है भक्त सिर्फ सतगुरु है क्यों क्योंकि वही सच्चे ने कोई अपने गुरु के हुक्म के लीन है शब्द विच लीन सतपुरुष विच लीन भै हरण भै जेड़ा भै एक ही है 84 लाख दुनिया के भी किसी जा करके पूछ लो भावे कोई अपंग है चाहे निकली प्रेमी जो है कितने भी है अपने आप के भी खुश है मरना नहीं चाहता मरण का भै भै हरण भै तो परे हम हर लिया उन्होंने भैन हूँ सतगुरु ने भैन किस तरह हरिया है रूहानियत का अर्थ की है रूहानियत का अर्थ है कि सतगुरु जो ने पंजे मंडल तो आते हैं और इस मौत का भय जरा तीसरे मंडल ब्रह्म तक का ही है यानी कि वह पार ब्रह्म है पार ब्रह्म ईश्वर सतगुरु बाणी के विजय तो कहा ਬਾਹਰ ਬ੍ਰਹਮ ਈਸ਼ਵਰ ਦਾ ਜੋ ਵੀ ਸਤਿਗੁਰੂ ਜਿਹੜਾ ਹੈ ਉਹ ਬ੍ਰਹਮ ਤੋਂ ਵੀ ਪਰੇ ਈਸ਼ਵਰ ਹੈ। ਈਸ਼ਵਰ ਕੌਣ ਹੈ? ਸਤਿਪੁਰਸ਼ ਹੈ, ਸੱਚ ਹੈ, ਸਤਨਾਮ ਹੈ। ਯਾਨੀ ਜੇ ਪੈ ਹਰਨ ਦਾ ਅਰਥ ਤੇ ਨਿਕਲਦਾ ਹੈ ਕਿ ਸਤਿਗੁਰੂ ਜੋ ਨੇ ਉਹ ਪੰਜਵੇਂ ਮੰਡਲ ਤੋਂ ਆਉਂਦੇ ਨੇ। ਪਰਮਾਨੰਦ ਨਾਲ ਹੋਰ ਸਪਸ਼ਟ ਹੋ ਜਾਂਦਾ ਹੈ। ਪਰਮਾਨੰਦ ਕਈ ਜਗ੍ਹਾ ਬਾਣੀ ਦੇ ਵਿੱਚ ਸਤਿਗੁਰੂ ਨੂੰ ਵੀ ਕਿਹਾ ਗਿਆ ਹੈ ਔਰ ਈਸ਼ਵਰ ਨੂੰ ਵੀ ਕਿਹਾ ਗਿਆ ਹੈ, ਕਿਉਂਕਿ ਪਰਮ ਅਨੰਦ ਦੀ ਅਵਸਥਾ ਸਿਰਫ ਸਤਿਪੁਰਸ਼ ਦੀ ਹੈ। ਸਤਿਪੁਰਸ਼ ਹੀ ਪਰਮ ਅਨੰਦ ਦੀ ਅਵਸਥਾ ਵਿੱਚ ਨਹੀਂ ਹੈ। ਔਰ ਇਹ ਪਰਮ ਅਨੰਦ ਦੀ ਅਵਸਥਾ ਕਿੱਥੇ ਹੈਗੀ ਹੈ? ਅਗਰ ਇਸ ਸ਼ਲੋਕ ਦੇ ਵਿੱਚ ਦੇਖਣਾ ਚਾਹੁੰਦੇ ਹਾਂ ਕਿ ਸਤਿਗੁਰੂ ਦੇ ਅੰਦਰ ਸਤਿਗੁਰੂ ਦੇ ਵਿੱਚ ਇਹ ਅਵਸਥਾ ਪ੍ਰਗਟ ਹੈ। ਯਾਨੀ ਕਿ ਸਤਿਗੁਰੂ ਹੀ ਸਾਨੂੰ ਇਹ ਅਵਸਥਾ ਦੀ ਪ੍ਰਾਪਤੀ ਕਰਾ ਸਕਦੇ ਹਨ। ਇਸ ਅਵਸਥਾ ਦੀ ਪ੍ਰਾਪਤੀ ਦਾ ਇੱਕ ਅਰਥ ਹੋਰ ਰੂਹਾਨੀਅਤ ਵਿੱਚ ਹੈ, ਉਸਨੂੰ ਮੁਕਤੀ ਕਿਹਾ ਗਿਆ ਹੈ। ਯਾਨੀ ਕਿ ਅਗਰ ਤੂੰ ਮੁਕਤੀ ਪ੍ਰਾਪਤ ਕਰਨਾ ਚਾਹੁੰਦਾ ਹੈ, ਅਗਲਾ ਕਵਰ ਸੀਗਾ ਕਰਾ ਨਿਦਾਨ। ਯਾਨੀ ਕਿ ਸਤਿਗੁਰੂ ਭਗਤ ਜਨ ਜੋ ਨੇ ਸਤਿਗੁਰੂ ਹੀ ਨੇ, ਉਹੀ ਤੇਰਾ ਨਿਦਾਨ ਕਰ ਸਕਦੇ। ਨਿਦਾਨ ਜਿਹੜਾ ਹੈ ਚੁਰਾਸੀ ਦੇ ਭਰਮਣ ਚੋਂ ਨਿਕਲਣਾ, ਉਹੀ ਤੈਨੂੰ ਚੁਰਾਸੀ ਦੇ ਭਰਮਣ ਚੋਂ ਕੱਢ ਸਕਦੇ ਨੇ। ਪਰਮ ਅਵਸਥਾ ਯਾਨੀ ਕਿ ਮੁਕਤੀ ਦਿਲਾ ਸਕਦੇ ਨੇ। ਤੈ ਹਰਨ ਇਸ ਤੈ ਤੋਂ ਮੁਕਤੀ, ਇਸ ਭਾਰ ਤੋਂ ਮੁਕਤੀ ਦਿਲਾ ਸਕਦੇ ਨੇ, ਪੰਜਵੇਂ ਮੰਡਲ ਲਿਜਾ ਸਕਦੇ ਨੇ। ਕਿਉਂ? ਕਿਉਂਕਿ ਉਹ ਆਪ ਹੀ ਪੰਜਵੇਂ ਮੰਡਲ ਤੋਂ ਆਉਂਦੇ ਨੇ, ਤੈਨੂੰ ਵੀ ਲੈ ਜਾਣਗੇ, ਉਹਨਾਂ ਵੀ ਤਾਕਤ ਆ, ਉਹਨਾਂ ਵੀ ਸ਼ਕਤੀ। ਸੋ ਇਹ ਪਾਤਰ ਰਵਿਦਾਸ ਦੀ ਬਾਣੀ ਦੇ ਵਿੱਚ ਅੱਜ ਦੇ ਸਤਸੰਗ ਦੇ ਰਾਹੀਂ ਗੁਰੂ ਸਾਹਿਬਾਂ ਨੇ ਇਹ ਉਪਦੇਸ਼ ਸਪਸ਼ਟ ਕੀਤਾ ਹੈ ਕਿ ਪੂਰਵ ਲਿਖੇ ਦਾ ਜੋ ਲੇਖਾ ਹੈ ਇਹ ਇੱਕ ਭਰਮ ਜਿਹੜਾ ਪੈਦਾ ਕਰਦਾ ਹੈ ਮਨ, ਉਸ ਭਰਮ ਚੋਂ ਅਸੀਂ ਨਿਕਲਣਾ ਹੈ। ਅਸੀਂ ਆਪਣੇ ਹੱਥ ਦੇ ਵਿੱਚ ਕਲਮ ਪਕੜ ਕੇ, ਭਾਵੇਂ ਤੂੰ ਤਾਂ ਸਰੀਰ ਦਾ ਵੀ ਜਿਹੜਾ ਕੀਮਤੀ ਤੱਤਵ ਹੈ ਆਕਾਸ਼ ਦਾ, ਉਸ ਦੇ ਰਾਹੀਂ ਜੋ ਸਾਨੂੰ ਬੁੱਧੀ ਮਿਲਦੀ ਹੈ, ਉਸ ਬੁੱਧੀ ਦਾ ਇਸਤੇਮਾਲ ਕਰਕੇ ਹੀ ਅਸੀਂ ਇਹ ਕਰਮ ਕਰਦੇ ਹਾਂ। ਕੋਈ ਵੀ ਕਰਮ ਅਸੀਂ ਅਣਜਾਣੇ ਵਿੱਚ ਨਹੀਂ ਕਰ ਰਹੇ। ਅਸੀਂ ਕਿਸੇ ਕੋਲ 100 ਰੁਪਿਆ ਲੈਣਾ ਹੋਏ ਤੇ ਕਿਤਨੀ ਸਿਆਣਤ ਔਰ ਚਤੁਰਾਈਆਂ ਦੇ ਨਾਲ ਸਾਰੇ ਉਪਾਅ ਕਰਦੇ ਹਾਂ। ਉੱਥੇ ਅਸੀਂ ਤੱਤ ਦਾ ਇਸਤੇਮਾਲ ਕਰ ਲੈਂਦੇ ਹਾਂ, ਉੱਥੇ ਅਸੀਂ ਨਹੀਂ ਚਾਹੁੰਦੇ ਵੀ ਕਿ ਪੂਰਵ ਲਿਖੇਗਾ ਲੇਖਾ ਡੁੱਬਣਾ ਹੈ ਡੁੱਬਣ ਦਿਓ। ਉੱਥੇ ਤੇ ਅਸੀਂ ਤਾਰਨ ਵਾਸਤੇ ਬਿਲਕੁਲ ਮਤਲਬ ਐਸਾ ਉਦਮ ਕਰਦੇ ਹਾਂ ਕਿ ਆਪਣੇ ਆਪ ਨੂੰ ਕੁਰਬਾਨ ਕਰ ਦਿੰਦੇ, ਬਿਲਕੁਲ ਕੁਰਬਾਨ ਕਰ ਦਿੰਦੇ। ਤਾਂ ਜਿਸ ਵੇਲੇ ਭਗਤੀ ਦੀ ਗੱਲ ਜਾਂ ਉਪਦੇਸ਼ ਤੇ ਚੱਲਣ ਦੀ ਗੱਲ ਆਉਂਦੀ ਹੈ, ਉਸ ਵੇਲੇ ਮਨ ਕੀ ਦਲੀਲ ਦਿੰਦਾ? ਇਸ ਲੋਕ ਦੇ ਵਿੱਚ ਰਹਿਣਾ ਤੇ ਸਾਨੂੰ ਝੂਠ ਬੋਲਣਾ ਹੀ ਪਏਗਾ। ਸੱਚ ਬੋਲ ਕੇ ਅਸੀਂ ਕਦੇ ਵੀ ਇਸ ਲੋਕ ਦੇ ਵਿੱਚ ਵਿਚਰਨ ਨਹੀਂ ਕਰ ਸਕਦੇ, ਆਪਣੀ ਗ੍ਰਸਤੀ ਨਹੀਂ ਚਲਾ ਸਕਦੇ। ਇਸ ਤੋਂ ਵੱਡਾ ਹੋਰ ਕਿਹੜਾ ਭਰਮ ਹੈ? ਤਾਕਤ ਕਿਸਦੀ ਹੈ? ਉਪਦੇਸ਼ ਕਿਸਦਾ ਹੈ? ਗੁਰੂ ਦਾ ਉਪਦੇਸ਼ ਹੈ, ਗੁਰੂ ਦੀ ਤਾਕਤ ਕੰਮ ਕਰ ਰਹੀ ਹੈ। ਯਕੀਨ ਤਾਂ ਕਰਕੇ ਦੇਖੋ, ਕਿਸੇ ਨੂੰ ਯਕੀਨ ਹੀ ਨਹੀਂ ਹੈ, ਮਨ ਦੇ ਹੁਕਮ ਵਿੱਚ ਸਾਰੇ। ਸਵਾਲ ਜੋ ਉਪਦੇਸ਼ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਕਿ ਜੋ ਪੂਰਵ ਲਿਖੇ ਦਾ ਲੇਖਾ ਹੈ, ਇਸ ਭਰਮ ਦੇ ਵਿੱਚੋਂ ਅਸੀਂ ਨਿਕਲਣਾ ਹੈ। ਇਹ ਲੇਖਾ ਸਾਧਨ ਵੀ ਸਾਡਾ ਆਪਣਾ ਲਿਖਿਆ ਹੋਇਆ ਹੈ, ਖੁਦ ਕਲਮ ਲੈ ਕਰਕੇ ਅਸੀਂ ਇਹ ਲੇਖਾ ਲਿਖਿਆ ਹੈ। ਔਰ ਜਿਸ ਵੇਲੇ ਇਹਦਾ ਫਲ ਜੋ ਕਿ ਨਿਸ਼ਚਿਤ ਹੈ, ਅਸੀਂ ਗੁਰੂ ਸਾਹਿਬ ਆ ਕੇ ਰੋਂਦੇ ਪਿੱਟਦੇ ਹਾਂ, ਮੰਦਰ ਗੁਰਦੁਆਰਾ ਜਾ ਕੇ ਰੋਂਦੇ ਪਿੱਟਦੇ ਹਾਂ ਕਿ ਸਾਡੇ ਇਹ ਕਰਮ ਕੱਟੇਗਾ ਜਾਂ ਆਸਾਨੀ ਦੇ ਨਾਲ ਸਾਨੂੰ ਇਸ ਤੋਂ ਪਾਰ ਹੋ ਜਾਈਏ, ਪਰ ਸਾਧਨ ਜੀ ਕਿਸ ਤਰ੍ਹਾਂ ਹੋ ਸਕਦਾ? ਜਰਾ ਵਿਚਾਰ ਕਰਕੇ ਦੇਖੋ, ਇਹ ਕਿਰਿਆ ਪਤਾ ਨੀ ਕਿਹੜੇ ਯੁੱਗ ਵਿੱਚ ਕਿਹੜੀ ਜੂਨ ਦੇ ਵਿੱਚ ਰਹਿ ਕੇ ਅਸੀਂ ਕੀਤੀ ਹੈ, ਔਰ ਇਹ ਕਿਰਿਆ ਅਸੀਂ ਕਰ ਚੁੱਕੇ ਹਾਂ, ਔਰ ਉਹਦਾ ਫਲ ਜੋ ਹੈ ਬੀਜ ਸਰੂਪ ਤ੍ਰਿਕੁਟੀ ਦੇ ਵਿੱਚ ਬੰਦ ਪਿਆ ਹੈ, ਔਰ ਉਸ ਬੀਜ ਨੂੰ ਸਾਡੀਆਂ ਝੋਲੀਆਂ ਦੇ ਵਿੱਚ ਪਾ ਕਰਕੇ ਅਕਾਲ ਪੁਰਸ਼ ਨੇ ਸਾਨੂੰ ਇਹ ਜਨਮ ਦਿੱਤਾ ਹੈ। ਤੇ ਆ ਸਾਨੂੰ ਪਿਛਲਾ ਤੇ ਭੋਗਣਾ ਹੀ ਪਏਗਾ, ਜਿਤਨਾ ਮਰਜ਼ੀ ਰੋਈਏ ਦੂਜੀਏ। ਔਰ ਅਗਰ ਅਸੀਂ ਗੁਰੂ ਸਾਹਿਬ ਦੇ ਉਪਦੇਸ਼ ਤੇ ਅਮਲ ਕਰਾਂਗੇ ਤੇ ਗੁਰੂ ਸਾਹਿਬ ਵੀ ਇਤਨਾ ਕਰਨਗੇ ਕਿ ਸਾਨੂੰ ਉਸਦੇ ਵਿਆਜ ਤੋਂ ਮੁਕਤੀ ਦਿਲਵਾ ਦੇਣਗੇ, ਪਰ ਮੂਲ ਤੇ ਸਾਨੂੰ ਖਾਣਾ ਹੀ ਪਏਗਾ। ਬਾਣੀ ਚ ਬਹੁਤ ਸਾਰੇ ਉਦਾਹਰਣ ਨੇ, ਇਸ ਵੇਲੇ ਸਮੇਂ ਦੀ ਥੋੜ੍ਹਾ ਦੇਖ ਕਰਕੇ ਉਦਾਹਰਣ ਨਹੀਂ ਦੇ ਸਕਦੇ। ਬਹੁਤ ਸਾਰੇ ਉਦਾਹਰਣਾਂ ਨਾਲ ਸਪਸ਼ਟ ਕੀਤਾ ਗਿਆ ਹੈ ਕਿ ਕਿਤੇ ਕਰਮ ਦੀ ਗਿਰਤ ਜਿਹੜੀ ਉਹ ਸਾਨੂੰ ਖਾਣੀ ਪੈਂਦੀ ਹੈ, ਚਾਹੇ ਰੋ ਕੇ ਖਾਈਏ ਚਾਹੇ ਆਪ ਕੇ ਖਾਈਏ। ਇਸ ਕਰਕੇ ਉਪਦੇਸ਼ ਇਹੀ ਹੈ ਕਿ ਅਸੀਂ ਪਿਛਲਾ ਤੇ ਭੋਗਣਾ ਹੀ ਭੋਗਣਾ ਹੈ, ਸ਼ਾਂਤੀ ਨਾਲ ਪਿਆਰ ਨਾਲ ਭੋਗੀਏ। ਘੱਟੋ ਘੱਟ ਇਹ ਜੋ ਪੰਜਵਾਂ ਤੱਤ ਉਹ ਸਾਡਾ ਬੜਾ ਕੀਮਤੀ ਹੈ। ਚਾਰ ਤੱਤ ਤੇ ਜਾਨਵਰਾਂ ਚ ਵੀ ਹੈ ਪਰ ਉਹਨਾਂ ਦੀ ਕੀਮਤ ਕੋਈ ਨਹੀਂ ਹੈ, ਇਹ ਪੰਜਵੇਂ ਤੱਤ ਦੀ ਕੀਮਤ ਹੈ। ਇਸ ਕੀਮਤ ਨੂੰ ਪੂਰਾ ਅਸੀਂ ਆਖੀਏ ਔਰ ਐਸੇ ਕਰਮ ਕਰੀਏ ਕਿ ਅੱਗੋਂ ਤੋਂ ਸਾਡੀ ਲੇਖਣੀ ਜਿਹੜੀ ਹੈ ਘੱਟੇ ਵੱਧੇ ਨੇ। ਐਸੇ ਕਰਮ ਨਾ ਕਮਾਈਏ ਕਿ ਅਸੀਂ ਇਸ ਤੱਤਵ ਤੋਂ ਵੀ ਗਵਾ ਬੈਠੀਏ ਔਰ ਨਿਚਲੀ ਸ਼੍ਰੇਣੀਆਂ ਵਿੱਚ ਚਲੇ ਜਾਈਏ। ਸੋ ਅੱਜ ਦਾ ਜੋ ਮੂਲ ਉਪਦੇਸ਼ ਹੈ ਗੁਰੂ ਸਾਹਿਬਾਂ ਦਾ ਇਹੀ ਹੈ ਕਿ ਪੂਰਵ ਲਿਖੇ ਦੇ ਭਰਮ ਚੋਂ ਅਸੀਂ ਨਿਕਲਣਾ ਹੈ। ਇਹ ਲੇਖਣੀ ਸਾਡੇ ਆਪਣੇ ਹੱਥ ਦੀ ਲਿਖੀ ਹੋਈ ਹੈ ਔਰ ਡਾਕਟਰ ਰਵਿਦਾਸ ਜੀ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਹੈ, ਆਪਣੇ ਆਪ ਨੂੰ ਬਿਲਕੁਲ ਨੀਚਾ ਕਿਹਾ ਹੈ। ਅਸੀਂ ਮੈਂ ਨੀਚੇ ਤੋਂ ਨੀਚ ਜਾਤ ਦਾ ਵਾ ਔਰ ਤੁਸੀਂ ਤੇ ਉੱਚੀ ਜਾਤ ਦੇ ਹੋ। ਰਾਮ ਦੀ ਸ਼ਰਨ ਦੇ ਵਿੱਚੋਂ ਇੱਕ ਵਿਅੰਗ ਕੀਤਾ ਹੈ ਕਿ ਅਸੀਂ ਬੜੇ ਉੱਚੇ ਹੋ ਕੇ ਕਹਿੰਦੇ ਹਾਂ ਕਿ ਅਸੀਂ ਗੁਰਦੁਆਰੇ ਮੰਦਰ ਜਾਂਦੇ ਹਾਂ, ਸਤਿਗੁਰੂ ਦੇ ਕੋਲ ਜਾਂਦੇ ਹਾਂ। ਕਹਿੰਦੇ ਨੇ ਜਰਾ ਵਿਚਾਰ ਕਰਕੇ ਦੇਖ ਕਿ ਨੀਚਾ ਔਰ ਉੱਚਾ ਕੌਣ ਹੈ, ਇਹਨਾਂ ਦੇ ਪਿੱਛੇ ਜੋ ਰੂਹਾਨੀਅਤ ਅਰਥ ਛੁਪਿਆ ਉਹ ਇਹ ਹੈ ਕਿ ਨੀਵਾਂ ਕੌਣ ਹੈ ਔਰ ਉੱਚਾ ਕੌਣ ਹੈ। ਉਹ ਕਹਿੰਦੇ ਨੇ ਮੈਂ ਤਾਂ ਨੀਵੀਂ ਜਾਤ ਦਾ ਸਾਂ, ਮੈਂ ਤਾਂ ਮੰਦਰ ਵੱਲ ਮੂੰਹ ਵੀ ਨਹੀਂ ਸੀ ਕਰ ਸਕਦਾ, ਮੈਂ ਗੁਰੂ ਦੇ ਉਪਦੇਸ਼ਾਂ ਤੇ ਅਮਲ ਕਰਕੇ उस परम पद को प्राप्त कर लिया है जिसनों राम भगवान श्री कृष्ण भी नहीं प्राप्त कर सके, क्योंकि वो भी त्रिकुटी तक ही ने काल के अवतार ने और त्रिकुटी रूप ही खत्म हो गए, पंजे मंडल का उन्होंने बोध ही नहीं होया, ज्ञान ही नहीं होया। और मैं तो पंजे मंडल तक आंदा जाना और तू तो राम की शरण के राजा राम रामचंद राम की शरण के अपने आप को सतगुरु वाला कहता है और कहता है कि मैं तो कथा कीर्तन भी सुनता वा सत्संग भी सुनता वा। कहने तेरी जात उची ता ही होगी जिसले तू गुरु के उपदेशा से कुर्बान होएगा अमल करेगा उस पंजे मंडल तक तेरी जीवात्मा जाएगी ता ही आवागमन तो तू मुक्त होएगा और उची जात वाला कहलाएगा। हालांकि उन्होंने अपने आप को नीवा किया है पर दरअसल ये सारिया पंक्तियां दोनों जड़िया ने मेरे वर्गे जानी जानी उत्ते पूरिया खड़िया उतर दिया ने। जिसल मैं अपनी निजी जिंदगी वाल नजर मार करके देखता वा तो भगत जी दी पंक्तियां पूरिया नजर आंदिया ने कि मेरे तो वर्गा कमीना और नीच जात वाला कोई नहीं। क्यों? क्योंकि मैं कहता तो है ना कि मैं गुरु वाला वा पर मैं कभी भी उसके उपदेशों उत्ते अमल नहीं करता, अमल मैं सिर्फ अपने मनमत उत्ते करता। वाहिगुरानी सत्संग भी गुरु साहब ने बहुत ही कीमती उपदेश दिता है, किसी को ढोलिया पा के गंढ मारो और अपने घर और आगे पिछे इन्हों का जरूर जो है गलबात करया करो ताकि मन में भी शिक्षा मिले जो सच उत्ते चले सच का तप करे और ता ही जा करके आवागमन को अभी मुक्ति प्राप्त कर सकते हैं। गुरु साहबा का उपदेश है कि असं इतने कट्ठे होंगे हाँ तो किसी की निंदा या वड्याई करने वास्ते नहीं कट्ठे होंगे, असं सच दे सच्चे मार्ग में जानने वास्ते कट्ठे होंगे हाँ जिसनों जान करके उस चल करके अस इस जीवात्मा में इस 84 लाख पिंजरिया तो आजाद करा सकते और इस उपदेश में देने वास्ते गुरु साहब बहुत सारी भक्तों की और संतों की वाणी भी लेंगे हैं, बहुत सारे शब्द और फिरके भी इस्तेमाल करते हैं जेडे कि प्रत्यक्ष या प्रत्यक्ष रूप में किसी भी देश धर्म जात कौम मजहब या किसी विशेष मत न संबंधित होंगे ने पर इतने उन्होंने इस्तेमाल सिर्फ रूहानियत को अच्छे तरीके समझाना ही गुरु साहब का मकसद है। कोई भी माई भाई इस तो अगे वध के कोई होर अर्थ इसका कढ़ता है तो उसकी अपनी मनमत है, गुरमत का उसके नाल कोई भी संबंध नहीं।
सतनाम रमैया रमैया सतनाम है।